शामिल हैं अपार्टमेंट्स, टाउन हाउसेज, विलाज एंड कमर्शियल प्रॉपर्टीज। नॉर्थ अमेरिका के खसूसी ब्रोकर मलिक ग्रुप की पेशकश टोरंटो के प्री लाउंज इवेंट में शामिल हो बरोज इतवार फरवरी 9 2 बजे दोपहर को मिसिसागा कन्वेंशन सेंटर में 75 डेरी रोड वेस्ट मिसिसागा। मजीद मालूम के लिए कॉल कर सकते हैं अदनान सलीम 514-242-7588।
समोसान स्वीट फैक्टरी दी तक गाली कुजोरे तुम पैया जे चारे पासे तुसी भी आओ 1850 आल्बियन रोड इन रेक्सडेल 416-213-1165।
जे तुसी इमीग्रेशन नाल संबंधित किसी भी तरह की जानकारी चाहते हो अपने प्यारा नूं कनेडा विच मंगवाना चाहते हो या फिर इत्थे आए हो ते इत्थे पक्के होण दे मौके लभना चाहते हो या फिर अंतरराष्ट्रीय विद्यार्थी हो PR वास्ते सलाह मशवरा चाहिदा है तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। रियल एस्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫॉर ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 1456 Rajpal Brad।
HK Tire Center to cars and trucks pe brand new ya old tires le sakde ho.
BF Quadridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਖਰਚੇ ਵੱਧ ਰਹੇ ਨੇ ਸਾਡੇ ਸਕੂਲ ਸੰਕਟ ਵਿੱਚ ਹਨ ਅੰਟੇਰੀਓ ਵਿੱਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ ਡਗਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡਗਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 million ਬੇਵਜਾਹ ਚੋਣਾਂ ਉੱਤੇ ਖਰਚ ਦਿੱਤੇ ਹਨ ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ ਅੰਟੇਰੀਓ NDP ਅਤੇ ਮੇਰਿਟ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ ਆਥੋਰਾਈਜ਼ਡ ਬਾਈ ਦਾ CFO ਫਾਰ ਦਾ ਅੰਟੇਰੀਓ NDP
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਉਸੇ ਤਰ੍ਹਾਂ ਜੀ 3 ਵਜੇ ਤੱਕ ਆਪਣਾ ਸਾਥ ਰਹਿਣਾ ਆਵਾਜ਼ ਦੇ ਜ਼ਰੀਏ ਅੱਜ ਇੱਕ ਥੋੜੀ ਜਿਹੀ ਵੱਖਰੀ ਗੱਲਬਾਤ ਤੁਹਾਡੇ ਨਾਲ ਕਰਨ ਨੂੰ ਜੀ ਕਰਿਆ ਆ ਥੋੜਾ ਬਹੁਤ ਦਿਮਾਗ ਤੇ ਬੋਝ ਵੀ ਪਾ ਸਕਦੀ ਹੈ ਪਰ ਕੋਈ ਗੱਲ ਨਹੀਂ ਜੀ ਕਿਤੇ ਨਾ ਕਿਤੇ ਬੋਝ ਪਾਉਣਾ ਚੰਗਾ ਹੁੰਦਾ ਪਾ ਲੈਣਾ ਚਾਹੀਦਾ ਮਾੜਾ ਮੋਟਾ ਮੈਂ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਬੇਤੁਕੀਆਂ ਗੱਲਾਂ ਸਾਰੀ ਉਮਰ ਹੀ ਸੁਣਦਾ ਰਿਹਾ ਲੋਕਾਂ ਦੀਆਂ ਵੈਸੇ ਤੁਸੀਂ ਵੀ ਸੁਣਦੇ ਹੋ ਬੜੀਆਂ ਚੰਗੀਆਂ ਗੱਲਾਂ ਵੀ ਸੁਣਦੇ ਆ ਕਈ ਵਾਰੀ ਸੋਚੀਦਾ ਵੀ ਨਾ ਰਿਐਕਟ ਕਰੀਏ ਪਰ ਜਦੋਂ ਗੱਲ ਪੋਲੀਟਿਕਸ ਤੇ ਆ ਜੇ ਤੇ ਫਿਰ ਤਾਂ ਬੋਲਣਾ ਚਾਹੀਦਾ ਜੀ ਅੱਜ ਮੇਰਾ ਮਨ ਕੀਤਾ ਵੀ ਇੱਕ ਖਾਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂ ਜਿਹਦੇ ਬਾਰੇ ਲੋਕ ਬਿਨਾਂ ਸੋਚੇ ਸਮਝੇ ਬਿਨਾਂ ਪਰਖੇ ਪੜਤਾਲੇ ਬੋਲ ਦਿੰਦੇ ਆ ਤੇ ਹੈਰਾਨੀ ਦੀ ਗੱਲ ਆ ਵੀ ਜਿੰਨਾ ਬੰਦਾ ਪੜਿਆ ਲਿਖਿਆ ਵੱਧਦਾ ਜਿੰਨੇ ਬੰਦੇ ਕੋਲੇ ਪੈਸੇ ਵੱਧਦਾ ਉਨਾ ਹੀ ਬੇਤੁਕਾ ਬੋਲਦਾ ਇਸ ਮਸਲੇ ਬਾਰੇ ਵੈਸੇ ਜਿਹੜੇ ਬੇਤੁਕੇ ਬੋਲਦੇ ਹੋ ਮੈਨੂੰ ਕਹਿਣਗੇ ਐਵੇਂ ਬੈਠਾ 2 ਤੋਂ 3 ਵਜੇ ਤੱਕ ਬੇਤੁਕੀਆਂ ਗੱਲਾਂ ਕਰੀ ਜਾਂਦਾ ਉਹਨਾਂ ਦੀ ਆਪਦੀ ਆਜ਼ਾਦੀ ਹੈ ਜੀ ਕੋਈ ਗੱਲ ਨਹੀਂ ਬੋਲੀ ਜਾਣ ਦਿਓ ਕਈ ਵਾਰੀ ਇਸ ਤਰ੍ਹਾਂ ਹੁੰਦਾ ਬਈ ਜਿਹਨੂੰ ਸ਼ਾਰਟ ਸਾਈਟਡ ਕਹਿੰਦੇ ਆ ਸ਼ਾਰਟ ਸਾਈਟਡ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਸ਼ਾਰਟ ਸਾਈਟਡਨੈਸ ਵੈਸੇ ਤਾਂ ਡਾਕਟਰ ਯੂਜ਼ ਕਰਦੇ ਆ ਇਹ ਵਰਡ ਨਾ ਜਿਹੜੇ ਬੰਦੇ ਦੀ ਨੇੜ ਦੀ ਨਿਗਾਹ ਠੀਕ ਹੈ ਦੂਰ ਦੀ ਠੀਕ ਨਹੀਂ ਹੈ ਉਹਨੂੰ ਕਹਿੰਦੇ ਹੁੰਦੇ ਆ ਸ਼ਾਰਟ ਸਾਈਟਡ ਆ ਮਤਲਬ ਨੇੜੇ ਤਾਂ ਦਿਸੀ ਜਾਂਦਾ ਦੂਰ ਨਹੀਂ ਦਿਸਦਾ ਉਹਨੂੰ ਉਹਦੇ ਲਈ ਫਿਰ ਉਹ ਐਨਕਾਂ ਲਾ ਦਿੰਦੇ ਪਰ ਜਿਹੜਾ ਦਿਮਾਗ ਤੋਂ ਸ਼ਾਰਟ ਸਾਈਟਡ ਹੋਵੇ ਨਾ ਉਹਦਾ ਕੋਈ ਇਲਾਜ ਨਹੀਂ ਹੁੰਦਾ ਦੋਸਤੋ ਆਪਣਾ ਵਿਜ਼ਨ ਆ ਜਿਹੜਾ ਵੱਡਾ ਰੱਖਣਾ ਚਾਹੀਦਾ ਗੱਲਾਂ ਸਾਰਿਆਂ ਦੀਆਂ ਸੁਣਨੀਆਂ ਚਾਹੀਦੀਆਂ ਮੈਂ ਤਾਂ ਕਹਿੰਦਾ ਜੀ ਜਿੱਥੇ ਤੁਹਾਨੂੰ ਲੱਗਦਾ ਨਾ ਵੀ ਆਹ ਗੱਲ ਮੇਰੇ ਦਿਮਾਗ ਦੇ ਵਿੱਚ ਫਿੱਟ ਨਹੀਂ ਆਉਂਦੀ ਉਹ ਜ਼ਰੂਰ ਸੁਣਨੀ ਚਾਹੀਦੀ ਆ ਡਿਫਰੈਂਟ ਓਪੀਨੀਅਨ ਜ਼ਰੂਰ ਸੁਣਨਾ ਚਾਹੀਦਾ ਵੈਸੇ ਇਨਸਾਨੀ ਸੁਭਾਅ ਆ ਮਨੁੱਖ ਦਾ ਨੇਚਰ ਆ ਕਿ ਜਿਹੜੀ ਗੱਲ ਉਹਦੇ ਦਿਮਾਗ ਦੇ ਵਿੱਚ ਪਈ ਆ ਨਾ ਪਹਿਲਾਂ ਜਿਹੜੀ ਗੱਲ ਉਹਨੂੰ ਥੋੜੀ ਬਹੁਤ ਪਤਾ ਜੇ ਤਾਂ ਕੋਈ ਹੋਰ ਬੰਦਾ ਉਹਦੇ ਪੱਖ ਦੀ ਗੱਲ ਕਰ ਰਿਹਾ ਯਾਨੀ ਜਿਹੜੀ ਗੱਲ ਉਹਦੇ ਦਿਮਾਗ ਚ ਆਲਰੇਡੀ ਪਈ ਗੱਲ ਨੂੰ ਹਲਾਰਾ ਤੇ ਹੁੰਗਾਰਾ ਦੇ ਰਹੀ ਆ ਉਹਨੂੰ ਉਹ ਬੰਦਾ ਹੀ ਚੰਗਾ ਲੱਗਣ ਲੱਗ ਜਾਂਦਾ ਜੇ ਕੋਈ ਬੰਦਾ ਉਹ ਤੋਂ ਉਸ ਗੱਲ ਤੋਂ ਡਿਫਰੈਂਟ ਗੱਲ ਕਰਦਾ ਡਿਫਰੈਂਟ ਐਂਗਲ ਤੋਂ ਗੱਲ ਕਰਦਾ ਵੱਖਰੀ ਗੱਲ ਕਰਦਾ ਜਿਹੜੀ ਉਹਦੇ ਆਲਰੇਡੀ ਦਿਮਾਗ ਚ ਪਈ ਆ ਉਹਦੇ ਨਾਲ ਜਿਹੜੀ ਮੈਚ ਨਹੀਂ ਕਰਦੀ ਉਹਨੂੰ ਗੱਲ ਦਾ ਭੈੜੀ ਲੱਗਦੀ ਨਾਲ ਬੰਦੇ ਦੀ ਸ਼ਕਲ ਵੀ ਭੈੜੀ ਲੱਗਣ ਲੱਗ ਜਾਂਦੀ ਆ ਉਹਨੂੰ ਉਹ ਕਹਿੰਦਾ ਜੀ ਨੈਗੇਟਿਵ ਗੱਲ ਆ ਇਹ ਜੀ ਨੁਕਤਾਚੀਨੀ ਕਰੀ ਜਾਂਦਾ ਐਵੇਂ ਹੀ ਇਹ ਪੁੱਠੀ ਗੱਲ ਕਰੀ ਜਾਂਦਾ ਉਹਨੂੰ ਆਹੀ ਨਹੀਂ ਪਤਾ ਵੀ ਹੋ ਸਕਦਾ ਤੇਰੀ ਗੱਲ ਹੀ ਦਿਮਾਗ ਚ ਪਹਿਲਾਂ ਪੁੱਠੀ ਬੈਠੀ ਹੋਵੇ ਹੈਨਾ ਜਿਵੇਂ ਤੁਸੀਂ ਸਿਰ ਤੇ ਖੜੇ ਹੋ ਜਾਓ ਸੀਰ ਸ਼ਾਸਨ ਕਰਕੇ ਖੜੇ ਹੋ ਜਾਓ ਤੁਸੀਂ ਤੇ ਤੁਹਾਨੂੰ ਜਿਹੜੇ ਠੀਕ ਤਰੀਕੇ ਨਾਲ ਧਰਤੀ ਤੇ ਤੁਰ ਰਹੇ ਆ ਤੁਹਾਨੂੰ ਉਹ ਸਾਰੇ ਪੁੱਠੇ ਲੱਗਣਗੇ ਕਿਉਂਕਿ ਤੁਸੀਂ ਆਪ ਪੁੱਠੇ ਖੜੇ ਆ ਅਸਲ ਚ ਕੁਛ ਇਸ ਤਰ੍ਹਾਂ ਦਾ ਮਸਲਾ ਹੀ ਜੀ ਗਲੋਬਲ ਵਾਰਮਿੰਗ ਦਾ ਹੈਗਾ ਇਹ ਬਹੁਤ ਮਸਲਾ ਨਾ ਜਿਹੜਾ ਉਲਝਿਆ ਨਹੀਂ ਇਹਨੂੰ ਉਲਝਾ ਦਿੱਤਾ ਗਿਆ ਪੋਲੀਟੀਸ਼ੀਅਨਸ ਨੇ ਉਲਝਾਇਆ ਇਹਨੂੰ ਇੰਨੇ ਸ਼ਾਰਟ ਸਾਈਟਡ ਨੇ ਪੋਲੀਟੀਸ਼ੀਅਨਸ ਵੈਸੇ ਪੋਲੀਟੀਸ਼ੀਅਨ ਸਾਰੇ ਹੀ ਸ਼ਾਰਟ ਸਾਈਟਡ ਹੁੰਦੇ ਆ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਪੋਲੀਟੀਸ਼ੀਅਨਸ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਸਾਰੇ ਲੋਕਾਂ ਨੇ ਕਾਲਜ਼ ਕੀਤੀਆਂ ਸੀ ਚਲੋ ਹੁਣ ਆਪਾਂ ਪੋਲੀਟੀਸ਼ੀਅਨਸ ਬਾਰੇ ਤਾਂ ਘੱਟ ਗੱਲ ਕਰਾਂਗੇ ਪਰ ਪੋਲੀਟੀਸ਼ੀਅਨ ਜਿਨ੍ਹਾਂ ਨੇ ਇਸ ਮਸਲੇ ਤੇ ਸਟੈਂਡ ਲਿਆ ਨਾ ਗਲੋਬਲ ਵਾਰਮਿੰਗ ਦੇ ਮਸਲੇ ਤੇ ਜਿਹਦੇ ਬਾਰੇ ਅਸੀਂ ਘੱਟ ਸਮਝ ਰੱਖਦੇ ਹਾਂ ਉਹਨਾਂ ਬਾਰੇ ਜ਼ਰੂਰ ਗੱਲ ਕਰਨੀ ਹੈ। ਤਕਰੀਬਨ ਕਿਤੇ ਨਾ ਕਿਤੇ ਇੱਕ ਅੱਧੇ ਦਿਨ ਬਾਅਦ ਇਹ ਗੱਲ ਨਾ ਸੁਣਨ ਨੂੰ ਮਿਲ ਜਾਂਦੀ, ਕਹਿੰਦੇ ਜੀ ਕੋਈ ਗਲੋਬਲ ਵਾਰਮਿੰਗ ਹੈ ਨਹੀਂ, ਐਵੇਂ ਪੋਲੀਟੀਸ਼ੀਅਨ ਦਾ ਰੌਲਾ ਪਾਇਆ, ਇਹ ਹੈ ਹੀ ਨਹੀਂ, ਕੋਈ ਮਸਲਾ ਹੀ ਨਹੀਂ ਹੈ। ਖਾਸ ਕਰਕੇ ਜਦੋਂ ਟਰੰਪ ਵਰਗੇ ਕਹਿਣ ਲੱਗ ਜਾਂਦੇ ਨੇ ਉਦੋਂ ਉਹਨਾਂ ਨੂੰ ਵੇਟੇਜ ਮਿਲ ਜਾਂਦੀ ਆ ਇਹਨਾਂ ਗੱਲਾਂ ਨੂੰ। ਕਿੱਥੇ ਹੈ ਜੀ ਗਲੋਬਲ ਵਾਰਮਿੰਗ, ਕੀ ਫਰਕ ਪੈਂਦਾ ਜੀ? ਕਈ ਤਾਂ ਬਕਾਇਦਾ ਆਰਟੀਕਲ ਲਿਖਦੇ ਨੇ ਇਹਨਾਂ ਗੱਲਾਂ ਦੇ ਤੋਂ ਵੀ ਕੋਈ ਗਲੋਬਲ ਵਾਰਮਿੰਗ ਨਹੀਂ ਹੈਗੀ। ਚਲੋ ਉਹ ਇੱਕ ਅੱਡ ਗੱਲ ਆ, ਮੈਂ ਕਾਰਬਨ ਟੈਕਸ ਦੀ ਗੱਲ ਨਹੀਂ ਕਰਦਾ। ਕਾਰਬਨ ਟੈਕਸ ਕੀ ਆ, ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ, ਜਿਹੜੇ ਪੋਲਿਊਟਰਸ ਨੇ ਉਹਨਾਂ ਤੇ ਲੱਗਣਾ ਚਾਹੀਦਾ, ਉਹ ਇੱਕ ਅੱਡ ਇਸ਼ੂ ਆ। ਪਰ ਮੈਂ ਗੱਲ ਗਲੋਬਲ ਵਾਰਮਿੰਗ ਤੇ ਕਰਨੀ ਹੈ, ਜਿਹਦਾ ਐਂਡ ਰਿਜ਼ਲਟ ਇਹ ਜ਼ਰੂਰ ਆ ਜਾਂਦਾ ਬਈ ਗ੍ਰੀਨ ਹਾਊਸ ਗੈਸਿਸ ਆ ਜਿਹੜੀਆਂ ਉਹਨਾਂ ਦੀ ਕਿੰਨੀ ਕੰਟਰੀਬਿਊਸ਼ਨ ਆ, ਕੀ ਆ ਕੀ ਨੇ। ਮੈਂ ਤੁਹਾਨੂੰ ਥੋੜੀਆਂ ਜਿਹੀਆਂ ਉਦਾਹਰਣਾਂ ਦੇ ਦਿੰਦਾ ਸ਼ੁਰੂ ਕਰਨ ਵੇਲੇ ਹੀ। ਸਾਡੇ ਨਾ ਆਪਾਂ ਤਾਂ ਨਾਰਥ ਅਮਰੀਕਾ ਚ ਰਹਿੰਦੇ ਹਾਂ, ਸਾਊਥ ਅਮਰੀਕਾ ਜਿਹੜਾ ਜਿਹਦੇ ਚ ਤੁਸੀਂ ਆ ਕੰਟਰੀਜ਼ ਦੇਖਦੇ ਹੋ, ਪੀਰੂ ਹੈਗਾ ਸ਼ਾਇਦ, ਆਹ ਵੇਨਜ਼ੂਏਲਾ, ਅਰਜਨਟਾਈਨਾ, ਇਹ ਜੇ ਦੇਸ਼ ਹੈਗੇ ਨੇ ਨਾ, ਇੱਥੇ ਨਾ ਐਂਡੀਜ਼ ਪਰਬਤ ਆ, ਇੱਕ ਪਹਾੜ ਆ, ਪਹਾੜਾਂ ਦੀ ਲੜੀ ਆ, ਰੇਂਜ ਆ ਪੂਰੀ। ਉੱਥੇ ਪੀਰੂ ਨਾਂ ਦਾ ਜਿਹੜਾ ਕੰਟਰੀ ਆ ਨਾ, ਤੇ ਉਹ ਪੀਰੂ ਕੰਟਰੀ ਆ ਜਿਹੜਾ ਨਾ, ਜੇ ਤੁਸੀਂ ਉਹਦੀ ਹਿਸਟਰੀ ਪੜ੍ਹੋ, ਆ ਪਿਛਲੇ 40-50 ਸਾਲਾਂ ਚ ਉਹ ਪਾਣੀ ਜਿਹੜਾ ਪੀਂਦੇ ਨੇ ਨਾ, ਗਲੇਸ਼ੀਅਰਸ ਮੈਲਟ ਹੋ ਕੇ ਆਉਂਦੇ ਨੇ, ਉਹ ਪਾਣੀ ਆ ਜਿਹੜਾ ਉਹ ਪੀਂਦੇ ਨੇ। ਤੇ ਹੁਣ ਖਤਰਾ ਖੜਾ ਹੋਇਆ ਪਿਆ ਵੀ 2050 ਤੱਕ ਉਹਨਾਂ ਦਾ ਪਾਣੀ ਹੀ ਖਤਮ ਹੋ ਜਾਣਾ, ਤੇ ਸਾਰੇ ਦੇ ਸਾਰੇ ਉਹ ਜਿਹੜੇ ਲੋਕ ਨੇ 20-25-30 ਮਿਲੀਅਨ ਲੋਕ ਹੋਣੇ ਆ, ਉਹ ਕਿੱਧਰ ਨੂੰ ਜਾਣਗੇ? ਆਪਾਂ ਤਾਂ ਪੰਜਾਬ ਦੇ ਪਾਣੀ ਨੂੰ ਰੋਂਦੇ ਹੁੰਦੇ ਆ ਨਾ, ਪੰਜਾਬ ਦਾ ਪਾਣੀ ਤਾਂ ਅਸੀਂ ਕੱਢ ਕੱਢ ਕੇ ਝੋਨਾ ਲਾ ਲਾ ਕੇ ਜ਼ਮੀਨ ਚੋਂ ਕੱਢਿਆ, ਉਹਨਾਂ ਨੇ ਤਾਂ ਕਿਤੋਂ ਵੀ ਨਹੀਂ ਕੱਢਿਆ। ਉਹ ਗਲੇਸ਼ੀਅਰ ਹੌਲੀ ਹੌਲੀ ਆਪਣੇ ਹਿਸਾਬ ਨਾਲ ਮਾੜੇ ਮਾੜੇ ਮੈਲਟ ਹੋ ਕੇ ਆਉਂਦੇ ਸੀ, ਤੇ ਉਹ ਪਾਣੀ ਆ ਜਿਹੜਾ ਸਾਫ਼ ਪਾਣੀ ਉੱਥੋਂ ਆਉਂਦਾ ਸੀ। ਉਹਨਾਂ ਨੇ ਕੁਛ ਨਹੀਂ ਕੀਤਾ ਇਹੋ ਜਿਹਾ, ਟਿਊਬਲ ਵਗੈਰਾ ਲਾ ਕੇ। ਆਪਾਂ ਤਾਂ ਆਪਣਾ ਸੱਤਿਆ ਨਾਲ ਸਾਫ਼ ਕੀਤਾ ਨਾ, ਆਪਾਂ ਪੰਜਾਬੀ ਆਪਣੇ ਸਿਰ ਦੇ ਵਿੱਚ ਆਪ ਮਿੱਟੀ ਪਾਉਂਦੇ ਹਾਂ, ਪਾਈ ਆ ਪਿਛਲੇ 70-80 ਸਾਲਾਂ ਚ, ਆਪਦਾ ਪਾਣੀ ਅਸੀਂ ਆਪ ਖਤਮ ਕੀਤਾ। ਉਹ ਵੱਖ ਵੱਖ ਰੀਜ਼ਨਸ ਨੇ, ਸਾਨੂੰ ਕਿਹਨੇ ਕਿਹਾ ਪਾਣੀ ਖਤਮ ਕਰਨ ਨੂੰ, ਕਿਵੇਂ ਫਸਲੀ ਚੱਕਰ, ਗ੍ਰੀਨ ਰੈਵੋਲੂਸ਼ਨ ਕੀ ਸੀ, ਉਹ ਅਲੱਗ ਇਸ਼ੂ ਆ, ਉਹ ਆਪਾਂ ਅੱਜ ਨਹੀਂ ਗੱਲ ਕਰਦੇ, ਫੇਰ ਕਰਾਂਗੇ। ਹੁਣ ਉਹਨਾਂ ਨੇ ਤਾਂ ਗਲੇਸ਼ੀਅਰ ਮੈਲਟ ਕੀਤੇ ਨਹੀਂ, ਅੱਗੇ ਜਿਵੇਂ ਜਿਵੇਂ ਮੈਲਟ ਹੋ ਰਹੇ ਨੇ ਇਹ, ਤੁਸੀਂ ਹੈਰਾਨ ਹੋਵੋਗੇ ਵੀ ਕੁਦਰਤ ਦਾ ਇੱਕ ਆਪਣਾ ਸਿਸਟਮ ਆ। ਜਦੋਂ ਇਹ ਸਿਸਟਮ ਦੇ ਵਿੱਚੋਂ ਇੱਕ ਪਾਸਿਓਂ ਸਟ੍ਰਿੰਗ ਖਿੱਚੀ ਜਾਂਦੀ ਹੈ ਤੇ ਦੂਜੇ ਪਾਸੇ ਹੋਰ ਹੀ ਕੁਝ ਹੋ ਜਾਂਦਾ। ਜਿਵੇਂ ਜਿਵੇਂ ਗਲੇਸ਼ੀਅਰ ਮੈਲਟ ਕਰ ਰਹੇ ਨੇ, ਪਾਣੀ ਥੋੜਾ ਰਹਿ ਰਿਹਾ, ਜਿਹੜੀਆਂ ਰੌਕਸ ਐਕਸਪੋਜ਼ ਹੋ ਰਹੀਆਂ, ਜਿੰਨਾ ਕੁ ਪਾਣੀ ਫਿਰ ਆ ਰਿਹਾ ਉਹ ਰੌਕਸ ਦੇ ਉੱਤੋਂ ਦੀ ਆ ਰਿਹਾ, ਤੇ ਉਹ ਰੌਕਸ ਕੁਛ ਇਸ ਦਿੱਕ ਨੇ, ਉਹ ਪਾਣੀ ਇਸ ਦਿੱਕ ਹੋਈ ਜਾਂਦਾ। ਜਾਣੀ 2050 ਤੱਕ ਜੀ ਇੱਥੇ ਬੰਦੇ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਗਾ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਆਲੇ ਦੁਆਲੇ ਪੜ੍ਹ ਕੇ ਦੇਖ ਲਓ। ਪੀਰੂ ਬਾਰੇ ਗਲੇਸ਼ੀਅਰਸ ਮੈਲਟ ਕਰ ਰਹੇ ਨੇ ਵੱਡੀਆਂ ਵੱਡੀਆਂ, ਇਹ ਮਤਲਬ ਇਹ ਸਟੱਡੀਜ਼ ਸਾਇੰਟੀਫਿਕ ਜਰਨਲਸ, ਇਹਨਾਂ ਦੇ ਵਿੱਚ ਆਰਟੀਕਲਸ ਲੱਗੇ ਹੋਏ ਨੇ। ਇਫੈਕਟ ਕੀ ਹੈ? ਗਲੋਬਲ ਵਾਰਮਿੰਗ, 1.5 ਟੈਂਪਰੇਚਰ, 1.5 ਡਿਗਰੀ, 2 ਡਿਗਰੀ, 2 ਡਿਗਰੀ ਤਾਂ ਨਹੀਂ ਖੈਰ, 1.5 ਡਿਗਰੀ, ਅੱਧਾ ਡਿਗਰੀ ਟੈਂਪਰੇਚਰ ਵਧਣ ਨਾਲ ਹੀ ਇੰਨਾ ਫਰਕ ਪੈ ਗਿਆ। ਕਿਹਨੇ ਪਾਇਆ? ਉਹਨਾਂ ਨੇ ਤਾਂ ਨਹੀਂ ਪਾਇਆ। ਇੰਡਸਟਰੀ ਕਿਹਨੇ ਲਾਈ? ਪੀਰੂ ਦੇ ਲੋਕਾਂ ਨੇ ਤਾਂ ਲਾਈ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਇੰਡਸਟਰੀ ਕੀ ਚੀਜ਼ ਹੁੰਦੀ ਹੈ। ਉਹ ਤਾਂ ਕਾਰਾਂ ਵੀ ਨਹੀਂ ਚਲਾਉਂਦੇ ਗੇ, ਉਹ ਤਾਂ ਘਰਾਂ ਦੇ ਵਿੱਚ ਆਹ ਤੁਹਾਡੇ ਵਾਂਗੂ ਗੈਸ ਵੀ ਨਹੀਂ ਬਾਲਦੇ ਹੈ। ਇੰਡਸਟਰੀਜ਼ ਵੀ ਬਹੁਤ ਥੋੜੀਆਂ ਲੱਗੀਆਂ, ਉਹਨਾਂ ਦਾ ਕੀ ਕਸੂਰ ਆ ਵੀ ਉਹਨਾਂ ਦੇ ਜਿਹੜੇ 20-25-30 ਮਿਲੀਅਨ ਲੋਕ ਆ ਜਿਹੜੇ ਉਹ ਪਿਆਸੇ ਮਰ ਜਾਣਗੇ? ਗਲੋਬਲ ਵਾਰਮਿੰਗ ਜਿਹੜਾ ਅੱਜ ਦੀ ਸਿਚੁਏਸ਼ਨ ਦੇ ਵਿੱਚ ਗਲੋਬਲ ਵਾਰਮਿੰਗ ਨੂੰ ਨਹੀਂ ਸਮਝਦਾ ਨਾ, ਉਹਦੇ ਧਿਆਨ ਦੇ ਵਿੱਚ ਇਹ ਗੱਲਾਂ ਕੁਛ ਲਿਆਉਣੀਆਂ ਨੇ। ਬਈ ਗਲੇਸ਼ੀਅਰਸ ਮੈਲਟ ਕਰ ਰਹੇ ਨੇ ਜੀ, ਜਿਹੜੀਆਂ ਪੋਲਰ ਆਈਸ ਕੈਪਸ ਆ, ਮਾੜਾ ਜਿਹਾ ਟੈਂਪਰੇਚਰ ਵਧਣ ਦੇ ਨਾਲ ਜਿਹੜੀ ਬਰਫ਼ ਜੰਮੀ ਹੋਈ ਆ ਪੋਲਸ ਦੇ ਉੱਤੇ, ਉਹ ਹੌਲੀ ਹੌਲੀ ਮੈਲਟ ਕਰਨ ਲੱਗ ਗਈ। ਹੁਣ ਬਹੁਤ ਬੰਦੇ ਕਹਿੰਦੇ ਜੀ ਫਿਰ ਕੀ ਹੋ ਗਿਆ, ਧਰਤੀ ਤੇ ਕਈ ਵਾਰੀ ਸਟੋਰਮ ਆਇਆ, ਆਹ ਹੋਇਆ, ਉਹ ਹੋਇਆ। ਉਹ ਠੀਕ ਹੈ ਜੀ, ਹੋਇਆ, ਇੱਕ ਹੁੰਦਾ ਨੇਚਰ ਬੰਨੀਓ ਹੋਇਆ ਹੋਣਾ, ਇੱਕ ਹੁੰਦਾ ਬਈ ਤੁਸੀਂ ਆਪ ਪੰਗੇ ਲੈ ਕੇ ਪੁੱਠੇ, ਤੁਹਾਨੂੰ ਪਤਾ ਵੀ ਆਹ ਕੁਛ ਹੋ ਰਿਹਾ, ਸਿਰਫ ਲਾਲਚ ਦੇ ਮਾਰੇ ਤੁਸੀਂ ਸਾਰਾ ਕੁਛ ਕਰਦੇ ਹੋ। ਫਿਰ ਜੇ ਕੋਈ ਉਹਨੂੰ ਕੰਟਰੋਲ ਕਰਨ ਲਈ ਕਹਿੰਦਾ ਤੁਸੀਂ ਦੁਨੀਆਂ ਭਰ ਦੇ ਜਿਹੜੇ 190-92 ਦੇਸ਼ ਆ, ਸਿਆਣੇ ਮੁਲਕ ਆ ਜਿਹੜੇ, ਜਿਨ੍ਹਾਂ ਨੇ ਬੈਠ ਕੇ ਕੋਈ ਸਮਝੌਤੇ ਕੀਤੇ ਨੇ, ਤੁਸੀਂ ਉਨ੍ਹਾਂ ਤੋਂ ਬਾਹਰ ਜਾਣ ਲੱਗੇ ਹੋ। ਅੱਛਾ, ਹੋ ਕੀ ਸਕਦਾ ਵੈਸੇ ਥੋੜਾ ਜਿਹਾ ਟੈਂਪਰੇਚਰ ਵਧਣ ਦੇ ਨਾਲ, ਜਿਹੜੀਆਂ ਆਪਾਂ ਦੇਖਦੇ ਹਾਂ ਵੀ ਗਰਮ ਹਵਾਵਾਂ ਠੰਡੀਆਂ ਹਵਾਵਾਂ ਲੋੜ ਤੋਂ ਜ਼ਿਆਦਾ ਚੱਲਦੀਆਂ ਨੇ, ਉਹ ਆਉਂਦੀਆਂ ਨੇ, ਹੌਲੀ ਹੌਲੀ ਫਿਰ ਸਟੋਰਮ ਆਉਣ ਲੱਗ ਜਾਂਦੇ ਨੇ, ਹੜ੍ਹ ਆਉਂਦੇ ਨੇ, ਫਲੱਡਸ ਆਉਂਦੇ ਨੇ ਜਿਹਨੂੰ ਕਹਿੰਦੇ ਆ ਤੁਸੀਂ, ਉਹਦੇ ਨਾਲ ਬੰਦਿਆਂ ਦੀਆਂ ਵਸਾਈਆਂ ਹੋਈਆਂ ਜਿਹੜੀਆਂ ਬਸਤੀਆਂ ਨੇ, ਸ਼ਹਿਰ ਨੇ, ਉਹ ਉੱਜੜਦੇ ਨੇ। ਟੈਂਪਰੇਚਰ ਵਧਣ ਦੇ ਨਾਲ ਹੌਲੀ 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 ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜੰਗਲਾਂ ਨੂੰ ਅੱਗ ਲੱਗਦੀ ਹੈ, ਤੁਸੀਂ ਕਹੋਗੇ ਜੀ ਫਿਰ ਕੀ ਹੋ ਗਿਆ, ਅੱਗ ਬੁਝਾ ਲੈਂਦੇ ਆ। ਪਰ ਉਹਦੇ 'ਚ ਜਿਹੜਾ ਨੇਚਰ ਦਾ ਬਣਿਆ ਹੋਇਆ ਸਿਸਟਮ ਆ, ਜਿਹੜੀਆਂ ਨੈਚੁਰਲ ਸਪੀਸੀਜ਼ ਨੇ, ਨਸਲਾਂ ਨੇ, ਉਹ ਬਰਬਾਦ ਹੁੰਦੀਆਂ ਨੇ। ਕਿਸੇ ਥਾਂ ਦੇ ਉੱਤੇ ਕਾਲ ਪੈ ਜਾਂਦਾ, ਜਦੋਂ ਰੇਤ ਦੇ ਸਟੋਰਮ ਹੁੰਦੇ ਨੇ, ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਹੌਲੀ ਹੌਲੀ ਜਿੱਥੇ ਲਗਾਤਾਰ ਸਟੋਰਮ ਆਉਂਦੇ ਨੇ, ਜਿਹੜੇ ਵਧੀਆ ਹਰਿਆਲੀ ਵਾਲੇ ਥਾਵਾਂ ਹੁੰਦੀਆਂ ਨੇ, ਉੱਥੇ ਹੌਲੀ ਹੌਲੀ ਡੈਜ਼ਰਟਸ ਦੇ ਵਿੱਚ ਚੇਂਜ ਹੋ ਰਹੇ ਨੇ ਉਹ। ਓਸ਼ਨਸ ਆ ਖਾਸ ਕਰਕੇ ਜਿਹੜੇ, ਜਦੋਂ ਟੈਂਪਰੇਚਰ ਵੱਧਦਾ, ਉਹ ਹੀਟ ਆ ਜਿਹੜੀ ਓਸ਼ਨਸ ਦੇ ਵਿੱਚ, ਜਿਹੜੇ ਸਮੁੰਦਰ ਨੇ ਜਿੱਥੇ ਪਾਣੀ ਆ, ਉਹ ਵੀ ਅਬਜ਼ੋਰਬ ਹੁੰਦੀ ਆ ਹੀਟ। ਉਹਦੇ ਨਾਲ ਜਦੋਂ ਟੈਂਪਰੇਚਰ ਵੱਧਦਾ ਪਾਣੀ ਦਾ, ਥੋੜਾ ਜਿਹਾ ਟੈਂਪਰੇਚਰ ਵਧਣ ਦੇ ਨਾਲ ਜਿਹੜੀਆਂ ਅੰਦਰ ਜਿਉਂਦੀਆਂ ਨਸਲਾਂ ਨੇ, ਫਿਸ਼ ਨੇ, ਮੈਂ ਫਿਸ਼ ਦਾ ਉਦਾਹਰਣ ਦਿੱਤੀ ਆ, ਬੈਕਟੀਰੀਆ ਨੇ ਹਜ਼ਾਰਾਂ ਕਿਸਮ ਦੇ, ਕੀੜੇ ਮਕੌੜੇ ਨੇ, ਉਹ ਬਰਬਾਦ ਹੁੰਦੇ ਨੇ, ਉਹਨਾਂ ਦੀ ਮੌਤ ਹੋ ਜਾਂਦੀ ਹੈ, ਨਸਲਾਂ ਹੀ ਖਤਮ ਹੋ ਜਾਂਦੀਆਂ। ਤੁਸੀਂ ਕਹੋਗੇ ਅਸੀਂ ਕੀੜਿਆਂ ਮਕੌੜਿਆਂ ਤੋਂ ਕੀ ਲੈਣਾ। ਉਹਦੇ ਵਿੱਚੋਂ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਧਰਤੀ ਵੱਲ ਸ਼ਿਫਟ ਕਰ ਦਿੰਦੇ ਨੇ, ਕਰ ਜਾਂਦੇ ਨੇ, ਜਿਹੜੇ ਬਿਮਾਰੀਆਂ ਦਾ ਕਾਰਨ ਬਣਦੇ ਨੇ। ਸਾਡੀਆਂ ਕੈਨੇਡਾ ਦੀਆਂ ਜਿਹੜੀਆਂ ਲੇਕਸ ਵੀ ਨੇ ਨਾ, ਜੇ ਤੁਸੀਂ ਇਹਦੇ ਬਾਰੇ ਆਰਟੀਕਲ ਪੜ੍ਹੋ ਤਾਂ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਮਤਲਬ ਆਰਟੀਕਲ ਲਿਖੇ ਹੋਏ ਨੇ ਇਹਨਾਂ ਬਾਰੇ, ਲੇਕਸ ਬਾਰੇ, ਜਿਹੜੇ ਵਿਗਿਆਨੀ ਨੇ, ਵੀ ਜਦੋਂ ਪਾਣੀ ਦੇ ਵਿੱਚ ਪਾਣੀ ਦਾ ਟੈਂਪਰੇਚਰ ਮਾੜਾ ਜਿਹਾ ਵੱਧਦਾ ਨਾ, ਜਿਹੜਾ ਐਕੁਆਟਿਕ ਲਾਈਫ ਆ, ਜਿਹੜੀ ਐਕੁਆਟਿਕ ਮੀਨਸ ਪਾਣੀ 'ਚ ਰਹਿਣ ਵਾਲੀ ਜ਼ਿੰਦਗੀ ਆ, ਜਿਹਦੇ ਵਿੱਚ ਉਹ ਆਹ ਪਾਣੀ 'ਚ ਰਹਿਣ ਵਾਲੇ ਜਿਹੜੇ ਜਾਨਵਰ ਆ, ਜਾਨਵਰ ਨਾ ਕਹੀਏ ਉਹਨਾਂ ਨੂੰ, ਮਾਈਕਰੋਸਕੋਪਿਕ ਆਰਗੇਨਿਜ਼ਮ ਵੀ ਹੋ ਸਕਦੇ ਆ, ਫਿਸ਼ ਵੀ ਹੋ ਸਕਦੀਆਂ, ਇਹ ਸਾਰਿਆਂ ਦੀਆਂ ਜਿਹੜੀਆਂ ਨਸਲਾਂ ਖਤਰੇ 'ਚ ਪੈ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਫਿਰ ਕੁਝ ਜਦੋਂ ਧਰਤੀ ਵੱਲ ਮੂਵ ਕਰ ਜਾਂਦੇ ਨੇ ਤਾਂ ਧਰਤੀ ਤੇ ਰਹਿਣ ਵਾਲੀਆਂ ਜਿਹੜੀਆਂ ਸਪੀਸੀਜ਼ ਨੇ, ਜਿਹੜੀਆਂ ਕਈ ਵਾਰੀ ਨੰਗੀ ਅੱਖ ਨਾਲ ਨਹੀਂ ਦਿਸਦੀਆਂ ਨਸਲਾਂ ਸਾਨੂੰ, ਇਹ ਉਹਨਾਂ ਦੀ ਖੁਰਾਕ ਖਾ ਜਾਂਦੇ ਨੇ, ਕਈ ਬਿਮਾਰੀਆਂ ਦਾ ਕਾਰਨ ਬਣਦੇ ਨੇ। ਅੱਛਾ, ਹੌਲੀ 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 ਕੁਦਰਤ ਦਾ ਇਹ ਸਾਈਕਲ ਆ ਜਿਹੜਾ ਡਿਸਟਰਬ ਹੋ ਕੇ ਇੱਥੋਂ ਤੱਕ ਪਹੁੰਚ ਜਾਂਦਾ ਬਈ ਹਿਊਮਨ ਲਾਈਫ ਆ ਜਿਹੜੀ ਉਹ ਡਿਸਟਰਬ ਹੋ ਜਾਂਦੀ ਹੈ। ਹੁਣ ਤੁਸੀਂ ਕਹੋਗੇ ਜੀ ਬੰਦੇ ਦਾ ਕੀ ਰੋਲ ਆ ਇਹਦੇ ਵਿੱਚ, ਗੱਲ ਬੰਦੇ ਦੇ ਰੋਲ ਦੀ ਨਹੀਂ, ਗੱਲ ਆ ਵੀ ਜਦੋਂ ਦੁਨੀਆਂ ਭਰ ਦੇ ਵਿਗਿਆਨੀ ਇਕੱਠੇ ਹੋ ਕੇ ਨਾ ਉਹ ਕੁਝ ਕੈਲਕੂਲੇਸ਼ਨਸ ਕਰਦੇ ਨੇ ਵੀ ਕਿਹੜਾ ਦੇਸ਼ ਆ ਜਿਹੜਾ ਉਹ ਵੱਧ ਕੰਟਰੀਬਿਊਟ ਕਰ ਰਿਹਾ, ਵੀ ਅਲਟੀਮੇਟਲੀ ਸਾਨੂੰ ਇਹ ਜਿਹੜੀ ਅਸੀਂ ਗਲੋਬਲ ਵਾਰਮਿੰਗ ਅਸੀਂ ਕਰ ਰਹੇ ਹਾਂ ਨਾ ਉਹ ਨਾ ਹੋਵੇ। ਅੱਛਾ, ਹੁਣ ਹੋਰ ਤੁਸੀਂ ਦੇਖੋ, ਜਦੋਂ ਤੋਂ ਮਨੁੱਖ ਧਰਤੀ ਦੇ ਉੱਤੇ ਆਇਆ ਨਾ, ਜਿਹੜੀ ਕੱਲੀ ਆਈਸ ਮੈਲਟ ਕਰਨ ਦਾ ਮਤਲਬ ਇਹ ਨਹੀਂ ਵੀ ਜੇ ਫਰਿੱਜ ਦੇ ਵਿੱਚੋਂ ਤੁਸੀਂ ਦੋ ਟੁਕੜੀਆਂ ਜੇ ਕੱਢ ਲਈਆਂ ਬਰਫ਼ ਦੀਆਂ, ਸ਼ਰਾਬ ਦੇ ਪੈਗ 'ਚ ਪਾਈਆਂ ਤੇ ਉਹ ਮੈਲਟ ਹੋ ਕੇ ਨਜ਼ਾਰੇ ਨਾਲ ਪੀ ਲਿਆ। ਜਦੋਂ ਇਹ ਪੋਲਰ ਆਈਸ ਕੈਪਸ ਮੈਲਟ ਕਰਨੀਆਂ ਨੇ ਨਾ, ਇਹ ਪ੍ਰੋਸੈਸ ਇਹੋ ਜਿਹਾ, ਇਹਦੇ ਥੱਲੇ ਨਾ ਜਿਹੜਾ 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 ਜਿਵੇਂ ਆਪਣਾ ਨੌਰਥ ਪੋਲ ਵਾਲਾ ਏਰੀਆ ਤੁਸੀਂ ਕਹਿ ਲਓ ਜੀ, ਬਈ ਜਿਹਦੇ 'ਚ ਆਹ ਸਾਡਾ ਏਰੀਆ ਵੀ ਆ ਜਾਂਦਾ ਕੈਨੇਡਾ ਦਾ ਨੌਰਥ ਵਾਲਾ, ਸਾਈਬੇਰੀਆ ਵੀ ਆ ਜਾਂਦਾ, ਟੁੰਡਰਾ ਦੇ ਇਲਾਕੇ ਆ ਜਾਂਦੇ ਨੇ, ਆਹ ਨੌਰਥ ਪੋਲ ਦੇ ਨੇੜੇ ਨੇੜੇ, ਯਾਨੀ 66 ਡਿਗਰੀ ਜਿਹੜੀ ਲਾਈਨ ਹੈਗੀ ਆ ਜਦੋਂ ਆਪਾਂ ਇਕੁਏਟਰ ਤੋਂ ਉੱਤੇ ਜਾਂਦੇ ਹਾਂ, 66 ਡਿਗਰੀ ਲਾਈਨ ਤੋਂ ਉੱਤੇ ਵਾਲਾ ਸਾਰਾ ਏਰੀਆ ਜਿਹੜਾ ਆਰਕਟਿਕ ਸਰਕਲ ਜਿਹਨੂੰ ਕਹਿ ਦਿੰਦੇ ਹਾਂ, ਇਹਦੇ ਉੱਤੇ ਜਿੰਨੀ ਬਰਫ਼ ਜੰਮੀ ਹੋਈ ਆ ਨਾ, ਇਹ ਬਰਫ਼ ਦੇ ਥੱਲੇ ਵੀ ਸਦੀਆਂ ਤੋਂ ਜਿਹੜਾ ਤੁਸੀਂ ਉਹਨੂੰ ਕੁਦਰਤੀ ਬਾਇਓਮ ਕਹਿ ਦਿਓ, ਚੀਜ਼ਾਂ ਦੱਬੀਆਂ ਹੋਈਆਂ, ਉਹਨਾਂ ਨੇ ਕਾਰਬਨ ਨੂੰ ਆਪਣੇ ਵਿੱਚ ਸਟੋਰ ਕੀਤਾ ਹੋਇਆ। ਹੁਣ ਜੇ ਆਪਾਂ ਕਹਿੰਦੇ ਹਾਂ ਦਰਖਤ ਕਾਰਬਨ ਡਾਈਆਕਸਾਈਡ ਲੈ ਲੈਂਦੇ ਨੇ ਤੇ ਆਕਸੀਜਨ ਛੱਡ ਦਿੰਦੇ ਨੇ, ਉਹ ਜਿਹੜੇ ਲੈ ਲੈਂਦੇ ਨੇ ਨਾ ਮਤਲਬ ਸਟੋਰ ਕਰ ਲੈਂਦੇ ਨੇ, ਜੰਗਲ ਵੀ ਦਰਖਤ ਸਟੋਰ ਕਰਦੇ ਨੇ, ਪਰ ਜਦੋਂ ਇਸ ਤਰੀਕੇ ਨਾਲ ਆਈਸ ਆ ਜਿਹੜੀ ਮੈਲਟ ਹੁੰਦੀ ਹੈ ਤੇ ਉਹ ਸਾਰੇ ਦਾ ਸਾਰਾ ਜਿਹੜਾ ਉਹ ਏਰੀਆ ਉਹ ਐਕਸਪੋਜ਼ ਹੋ ਜਾਂਦਾ, ਜਿਹੜੀ ਆਲਰੇਡੀ ਮਤਲਬ ਇੱਕ ਅੰਦਾਜ਼ੇ ਮੁਤਾਬਕ, ਮੈਨੂੰ ਐਗਜ਼ੈਕਟ ਫਿਗਰ ਤਾਂ ਯਾਦ ਨਹੀਂ, ਬਈ 30-40% 35% ਕਾਰਬਨ ਦੇ ਜਿਹੜੇ ਰਿਸੋਰਸਿਸ ਅੰਦਰ ਪਏ ਨੇ ਉਹ ਐਕਸਪੋਜ਼ ਹੋ ਜਾਣੇ ਨੇ, ਉਹਨਾਂ ਨੇ ਅਲਟੀਮੇਟਲੀ ਹੋਰ ਹੀਟ ਅਪ ਕਰ ਦੇਣਾ ਸਾਡੇ ਐਟਮੋਸਫੀਅਰ ਨੂੰ। ਤੇ ਇੱਥੇ ਇੰਨਾ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਨਾ ਹੀ ਕੋਈ ਫਿਲਮ ਦਿਖਾ ਰਿਹਾ, ਮੈਂ ਤੁਹਾਨੂੰ ਸੱਚੀ ਗੱਲ ਕਹਿ ਰਿਹਾ ਵਿਗਿਆਨ ਦੇ ਮੁਤਾਬਕ। ਉਹਦੇ ਮੁਤਾਬਕ ਇੰਨੀ ਇੱਥੇ ਤਰਥੱਲੀ ਮੱਚ ਜਾਣੀ ਆ ਆਉਣ ਵਾਲੇ ਸਾਲਾਂ ਦੇ ਵਿੱਚ, ਹੋ ਸਕਦਾ ਆਉਣ ਵਾਲੀਆਂ ਸਦੀਆਂ ਦੇ ਵਿੱਚ, ਜਿਹਦੇ ਜ਼ਿੰਮੇਵਾਰ ਅਸੀਂ ਹਾਂ। ਸਾਨੂੰ ਇਹ ਧਰਤੀ ਸਾਡੇ ਬਜ਼ੁਰਗਾਂ ਵੱਲੋਂ ਮਿਲੀ ਆ, ਇਸ ਧਰਤੀ ਨੂੰ ਖਾਮ ਖਾ ਇਹਦੇ ਤੇ ਇਨਵਾਇਰਮੈਂਟ ਇਸ ਤਰ੍ਹਾਂ ਚੇਂਜ ਕਰੀ ਜਾਣਾ, ਅਲਟੀਮੇਟਲੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਖਤਮ ਹੋਣਾ ਇਹਦੇ ਨਾਲ। ਤੁਸੀਂ ਪੁਰਾਣੀਆਂ ਸਭਿਅਤਾਵਾਂ ਪੜ੍ਹ ਲਓ, ਪੁਰਾਣੀਆਂ ਸਭਿਅਤਾਵਾਂ ਬਹੁਤ ਸਾਰੀਆਂ ਬਰਬਾਦ ਹੋਈਆਂ। ਕਿਉਂ ਬਰਬਾਦ ਹੋਈਆਂ? ਉਹ ਬਰਬਾਦ ਇਸ ਕਰਕੇ ਹੋਈਆਂ ਕਿਉਂਕਿ ਨੈਚੁਰਲ ਰਿਸੋਰਸਿਸ ਦੀ ਓਵਰ ਐਕਸਪਲੋਟੇਸ਼ਨ ਹੋਈ। ਜਿੰਨੀਆਂ ਵੀ ਸਭਿਅਤਾਵਾਂ ਅੱਜ ਤਾਈਂ ਪੈਦਾ ਹੋਈਆਂ ਉਹ ਦਰਿਆਵਾਂ ਦੇ ਕੰਢਿਆਂ ਤੇ ਪੈਦਾ ਹੋਈਆਂ। ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਪੰਜ ਦਰਿਆਵਾਂ ਦੀ ਧਰਤੀ ਸਾਡੇ ਦੇਸ਼ ਨੂੰ ਕਹਿੰਦੇ ਆ। ਇਧਰ ਤੁਸੀਂ ਨਾਇਲ ਰਿਵਰ ਦੇ ਆਲੇ ਦੁਆਲੇ ਪੈਦਾ ਹੋਈਆਂ, ਇਰਾਕ ਇਰਾਨ, ਇਧਰ ਮੈਸੋਪੋਟਾਮੀਅਨ ਸਿਵਿਲਾਈਜੇਸ਼ਨ ਆ, ਇੱਥੇ ਰਿਵਰਸ ਵਗਦੇ ਸ਼ਾਇਦ ਉਨ੍ਹਾਂ ਨੂੰ, ਮੈਨੂੰ ਇੰਗਲਿਸ਼ ਦਾ ਪਤਾ ਨਹੀਂ ਕਿਵੇਂ ਪ੍ਰੋਨਾਊਂਸ ਕਰੀਦਾ, ਪਰ ਅਸੀਂ ਪੜ੍ਹਦੇ ਹੁੰਦੇ ਸੀ ਦਜਲਾ ਤੇ ਫਰਾਤ, ਦੋ ਦਰਿਆ ਇਨ੍ਹਾਂ ਦੇ ਨੇੜ ਤੇ ਮੈਸੋਪੋਟਾਮੀਅਨ ਸਿਵਿਲਾਈਜੇਸ਼ਨ ਆ ਜਿਹੜੀ ਡਿਵੈਲਪ ਹੋਈ। ਜਦੋਂ ਵਸੋਂ ਵਧਦੀ ਗਈ, ਹੋਰ ਕਿਤੇ ਪਾਸੇ ਮੂਵ ਨਾ ਕੀਤੇ, ਕੁਛ ਤਾਂ ਕਬੀਲੇ ਮੂਵ ਕਰ ਗਏ ਨਾ ਇਧਰ ਉਧਰ, ਜਿਹੜੇ ਉਥੇ ਹੀ ਬੈਠੇ ਰਹੇ, ਉਹ ਓਵਰ ਐਕਸਪਲੋਇਟੇਸ਼ਨ ਹੋ ਗਈ ਤੇ ਉਹਦੇ ਨਾਲ ਇਹ ਸਭਿਅਤਾਵਾਂ ਹੌਲੀ ਹੌਲੀ ਬਰਬਾਦ ਹੋ ਗਈਆਂ, ਟਰਾਂਸਫਰਮ ਹੋ ਗਈਆਂ ਕਿਸੇ ਹੋਰ ਫਾਰਮ ਚ, ਇਧਰ ਉਧਰ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਦਾਣਾ ਪਾਣੀ ਖਤਮ ਹੋ ਗਿਆ, ਉਥੇ ਦਰਿਆ ਸੁੱਕ ਗਏ ਜਦੋਂ। ਮਤਲਬ ਜੇ ਹੁਣ ਸਾਡੀ ਧਰਤੀ ਤੇ ਇਹੋ ਜਿਹੀ ਕੋਈ ਪ੍ਰੋਬਲਮ ਆਉਂਦੀ ਆ, ਪਹਿਲੀ ਗੱਲ ਤਾਂ ਇੱਕ ਅੱਧਾ ਟੈਂਪਰੇਚਰ ਡਿਗਰੀ ਵਧਣ ਦੇ ਨਾਲ ਹੀ ਇੰਨਾ ਕੁ ਫਰਕ ਪੈਂਦਾ। ਤੁਸੀਂ ਨਾ ਜਿਹਨੂੰ ਟੈਂਪਰੇਚਰ ਹੋਇਆ ਹੁੰਦਾ, ਤੁਸੀਂ ਡਾਕਟਰਾਂ ਦੀਆਂ ਰਿਪੋਰਟਸ ਪੜ੍ਹੋ, ਸਾਨੂੰ ਟੈਂਪਰੇਚਰ ਕਿਉਂ ਹੁੰਦਾ? ਕਿਉਂਕਿ ਸਾਡੇ ਅੰਦਰ ਕੋਈ ਬੈਕਟੀਰੀਆ, ਕੋਈ ਵਾਇਰਸ ਐਂਟਰ ਕਰ ਜਾਂਦਾ। ਸਾਡੀ ਬਾਡੀ ਆ ਜਿਹੜੀ ਨੇਚਰ ਦੀ, ਕੁਦਰਤੀ ਬਣਾਈ ਹੋਈ ਇੱਕ ਮਸ਼ੀਨ ਆ, ਸਭ ਤੋਂ ਵਧੀਆ ਮਸ਼ੀਨ ਆ। ਜਦੋਂ ਇਹਨੇ ਦੇਖਿਆ, ਸਾਡੀ ਬਾਡੀ ਨੇ ਮਹਿਸੂਸ ਕੀਤਾ ਵੀ ਬਾਹਰੋਂ ਕੋਈ ਹਮਲਾਵਰ ਆ ਗਿਆ, ਤੇ ਉਹ ਕੀ ਕਰਦੀ ਆ ਬਾਡੀ, ਨੈਚੁਰਲੀ ਬਾਡੀ ਟੈਂਪਰੇਚਰ ਵਧਾ ਲੈਂਦੀ ਆ ਆਪਣਾ। ਵਧਿਆ ਹੋਇਆ ਟੈਂਪਰੇਚਰ ਉਹ ਬੈਕਟੀਰੀਆ ਜਾਂ ਵਾਇਰਸ ਨੂੰ ਮਾਰ ਦਿੰਦਾ। ਤੇ ਕਹਿੰਦੇ ਵੀ ਜੇ ਆਪਾਂ, ਮੈਨੂੰ ਨੀ ਪਤਾ ਕਿੰਨਾ ਕੁ ਟਰੂ ਆ, ਪਰ ਮੈਨੂੰ ਤਾਂ ਇੰਨਾ ਪਤਾ ਜ਼ਰੂਰ ਬਈ ਬਾਡੀ ਟੈਂਪਰੇਚਰ ਵਧਾਉਂਦੀ ਆ, ਉਹਨੂੰ ਬਾਅਦ ਚ ਜਾਣ ਤਾਂ ਐਂਟੀਬਾਇਓਟਿਕਸ ਨਾਲ ਮਾਰਦਾ, ਜਾਂ ਵਧਿਆ ਹੋਇਆ ਟੈਂਪਰੇਚਰ ਉਹਨੂੰ ਮਾਰ ਦਿੰਦਾ। ਪੂਰੀ ਜਾਣਕਾਰੀ ਤੁਸੀਂ ਡਾਕਟਰਾਂ ਤੋਂ, ਵਿਗਿਆਨੀਆਂ ਤੋਂ ਲੈ ਲੈਂਦੇ ਹੋ। ਮੈਨੂੰ ਤਾਂ ਮੈਂ ਇਹ ਸਿੱਟਾ ਕੱਢਿਆ ਵੀ ਜਿਹੜਾ ਬੰਦਾ ਜ਼ਿਆਦਾ ਹਰ ਬੁਖਾਰ ਹੋਇਆ, ਅੱਧੇ ਘੰਟੇ ਬਾਅਦ ਟਾਈਲਰਨੋਲ ਲੈ ਲਈ, ਕਰੋਸੀਨ ਲੈ ਲਈ, ਪੈਰਾਸੀਟਾਮੋਲ ਲੈ ਲਈ, ਉਹਦਾ ਬੁਖਾਰ ਐਡੀ ਛੇਤੀ ਨਹੀਂ ਉਤਰਦਾ ਜਿਹੜਾ ਭੋਰਾ ਕੇ ਝੱਲ ਲੈ ਨਾ ਇੱਕ ਖਾਸ ਲੈਵਲ ਤੱਕ, ਤਾਂ ਹੌਲੀ ਹੌਲੀ ਉਹਦਾ ਬੁਖਾਰ ਛੇਤੀ ਉੱਤਰ ਜਾਂਦਾ। ਚਲੋ ਇੱਕ ਡਾਕਟਰੀ ਵਿਸ਼ਾ, ਆਪਾਂ ਉਹਦੇ ਕਮੈਂਟ ਨਹੀਂ ਕਰਨਾ। ਮੇਰੇ ਕਹਿਣ ਦਾ ਮਤਲਬ ਹੈਗਾ, ਵਧਿਆ ਹੋਇਆ ਟੈਂਪਰੇਚਰ ਉਹਨੂੰ ਬੈਕਟੀਰੀਆ ਨੂੰ ਮਾਰਦਾ, ਵਾਇਰਸ ਨੂੰ ਮਾਰਦਾ, ਮੈਂ ਤਾਂ ਇੰਨੀ ਗੱਲ ਹੀ ਕਹਿਣੀ ਹੈ। ਤੇ ਜੇ ਧਰਤੀ ਦਾ ਸਾਰੀ ਦਾ ਟੈਂਪਰੇਚਰ ਹੀ ਵੱਧ ਗਿਆ, ਵੱਧ ਰਿਹਾ, ਜਿਹੜਾ ਆਲਰੇਡੀ ਸਾਨੂੰ ਡਾਟਾ ਦੱਸ ਰਿਹਾ, ਹਜ਼ਾਰਾਂ ਸਪੀਸੀਜ਼ ਖਤਮ ਹੋ ਗਈਆਂ, ਅਸੀਂ ਵੀ ਖਤਮ ਹੋ ਜਾਣਾ, ਅਸੀਂ ਵੀ ਖਤਮ ਹੋਣਾ ਜ਼ਰੂਰ। ਤੁਸੀਂ ਜੇ ਜਿਹਨੇ ਹਿਊਮਨ ਬਾਡੀ ਬਾਰੇ ਪੜ੍ਹਿਆ, ਐਨਾਟਮੀ ਬਾਰੇ ਪੜ੍ਹਿਆ, ਜਿਹੜੇ ਹਿਊਮਨ ਆਦਮੀ ਦੇ, ਔਰਤ ਦੇ ਜਿਹੜੇ ਜਨਨ ਅੰਗ ਨੇ ਉਹ ਸਪੈਸੀਫਿਕ ਟੈਂਪਰੇਚਰ ਦੇ ਉੱਤੇ ਜੇ ਰਹਿਣ, ਫੇਰ ਹੀ ਅੱਗੇ ਉਹਦੇ ਉਹਨਾਂ ਦੇ ਵਿੱਚ ਜਨਨ ਪ੍ਰਕਿਰਿਆ ਜਿਹੜੀ ਹੈਗੀ ਆ ਚਾਲੂ ਰਹਿ ਸਕਦੀ ਆ। ਇਹ ਨੇਚਰ ਨੇ ਸਾਡੇ ਚ ਅੰਦਰ ਇਹੋ ਜਿਹਾ ਸਿਸਟਮ ਬਣਾਇਆ ਹੋਇਆ, ਨੇਚਰ ਨੇ ਬਾਹਰ ਵੀ ਇਹੋ ਜਿਹਾ ਸਿਸਟਮ ਬਣਾਇਆ, ਜਾਂ ਬਣਾਇਆ ਜਾਂ ਆਲੇ ਦੁਆਲੇ ਬਣਿਆ, ਇਹਨੂੰ ਜਿਵੇਂ ਮਰਜ਼ੀ ਕਹਿ ਲਓ ਜੀ। ਮੇਰੇ ਕਹਿਣ ਦਾ ਮਤਲਬ, ਜਿਹੜੇ ਦੇਸ਼, ਜਿਹੜੇ ਲੋਕ, ਜਿਹੜੇ ਲੀਡਰ ਅੱਜ ਕੱਲ ਇਸ ਸੱਚਾਈ ਨੂੰ ਨਹੀਂ ਸਮਝ ਰਹੇ, ਹੱਦ ਦਰਜੇ ਦੇ ਮੂਰਖ ਲੋਕ ਨੇ ਤੇ ਆਪਣੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਅੱਛਾ, ਹੁਣ ਗੱਲ ਆਉਂਦੀ ਹੈ ਜੀ ਦੇਸ਼ਾਂ ਤੇ, ਵੱਧ ਪੋਲਿਊਟਰਸ ਕਿਹੜੇ ਦੇਸ਼ ਨੇ। ਇਹ ਪੋਲਿਊਸ਼ਨ ਜਿਹੜੀ ਹੈਗੀ ਆ ਨਾ, ਇਹਦਾ ਨਾ ਇੱਕ ਉਹਨਾਂ ਨੇ ਕ੍ਰਾਈਟੇਰੀਆ ਬਣਾਇਆ ਹੋਇਆ, ਇੱਕ ਇਹਦਾ ਡਾਟਾ ਬਣਾਇਆ ਹੋਇਆ, ਉਹਨੂੰ ਉਹ ਕਾਰਬਨ ਫੁੱਟਪ੍ਰਿੰਟ ਕਹਿੰਦੇ ਨੇ। ਵੈਸੇ ਤਾਂ ਪੋਲਿਊਟਰਸ ਦੇ ਵਿੱਚ ਦੇਖੋ, ਚਾਈਨਾ ਆ ਜਾਂਦਾ, ਰਸ਼ੀਆ ਆ ਜਾਂਦਾ, ਅਮਰੀਕਾ ਆ ਜਾਂਦਾ, ਇੰਡੀਆ ਆ ਜਾਂਦਾ, ਬ੍ਰਾਜ਼ੀਲ ਆ ਜਾਂਦਾ, ਵੱਡੇ ਨੇ। ਕਿਉਂਕਿ ਮੈਨੂੰ ਜਵਾਨੀ ਹੁਣ ਇੰਨਾ ਯਾਦ ਨਹੀਂ ਰਹਿੰਦਾ, ਸਾਹਮਣੇ ਡਾਟਾ ਪਿਆ ਹੋਇਆ ਤਾਂ ਵੱਖਰੀ ਗੱਲ ਆ, ਪੂਰਾ ਐਗਜੈਕਟ ਦੱਸ ਸਕਦਾ ਮੈਂ। ਪਰ ਜੇ ਪਰ ਕੈਪੀਟਾ ਪੋਲਿਊਟਰ ਦੇ ਹਿਸਾਬ ਨਾਲ ਦੇਖਣਾ ਕਾਰਬਨ ਫੁੱਟਪ੍ਰਿੰਟ, ਦੇਖੋ ਜਿਹੜੀਆਂ ਇਹ ਗੈਸਿਸ ਨੇ ਨਾ, ਕਾਰਬਨ ਡਾਈਆਕਸਾਈਡ ਹੋਈ, ਮੀਥੇਨ ਹੋਈ, ਨਾਈਟਰਸ ਆਕਸਾਈਡ, ਕੁਛ ਹੋਰ ਗੈਸਾਂ ਜਿਹਦੇ ਚ ਇਹਨਾਂ ਦੀ ਵਾਹਵਾ ਕੰਟਰੀਬਿਊਸ਼ਨ ਆ, ਅਸੀਂ ਕੰਟਰੀਬਿਊਟ ਕਰਦੇ ਹਾਂ ਇਹ ਗੈਸਿਸ ਆ ਜਿਹੜੀਆਂ। ਕਿਵੇਂ ਕੰਟਰੀਬਿਊਟ ਕਰਦੇ ਹਾਂ? ਸਿੱਧੇ ਨਹੀਂ ਕੰਟਰੀਬਿਊਟ ਕਰਦੇ, ਆਪਾਂ ਸਿੱਧੇ ਤਾਂ ਸਾਰ ਆਈਓ ਕਰਦੇ ਹਾਂ। ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰਦੇ ਹਾਂ। ਪਾਪੂਲੇਸ਼ਨ ਦੇ ਹਿਸਾਬ ਨਾਲ ਤਾਂ ਚਾਈਨਾ ਵੱਡਾ ਵੱਡਾ ਕੰਟਰੀਬਿਊਟਰ ਹੈਗਾ। ਮੈਂ ਦੱਸਿਆ ਵੀ ਚਾਈਨਾ, ਅਮਰੀਕਾ, ਰਸ਼ੀਆ, ਯੂਰਪੀਅਨ ਯੂਨੀਅਨ ਹੋ ਗਈ, ਇੰਡੀਆ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਹੋਰ ਦੇਸ਼ ਵੀ ਹੈਗੇ ਨੇ, ਇਹ ਵੱਡੇ ਕੰਟਰੀਬਿਊਟਰ ਨੇ। ਪਰ ਜੇ ਪਰ ਕੈਪਟਾ ਦੇ ਹਿਸਾਬ ਨਾਲ ਦੇਖੀਏ, ਪਰ ਕੈਪਟਾ ਕਾਰਬਨ ਫੁੱਟਪ੍ਰਿੰਟ ਆ ਜਿਹੜਾ, ਉਹਦੇ ਚ ਅਮਰੀਕਾ ਦਾ ਜਿਹੜਾ ਨੰਬਰ ਆ ਉਹ ਕਾਫੀ ਵੱਡਾ ਆ ਜਾਂਦਾ, ਸ਼ਾਇਦ ਇਹ ਦੂਜੇ ਨੰਬਰ ਤੇ ਆ ਜਾਂਦਾ ਅਮਰੀਕਾ ਜਿਹੜਾ। ਤੇ ਅਮਰੀਕਾ ਕਹਿੰਦਾ ਜੀ ਗ੍ਰੀਨ ਜਿਹੜਾ ਹੈਗਾ ਗ੍ਰੀਨ ਹਾਊਸ ਗੈਸਿਸ ਦਾ ਕੋਈ ਚੀਜ਼ ਹੀ ਨਹੀਂ ਹੁੰਦੀਆਂ, ਅਸੀਂ ਤਾਂ ਜੀ ਪੈਰਿਸ ਅਕਾਰਡ ਚੋਂ ਬਾਹਰ ਆ ਗਏ। ਪੈਰਿਸ ਅਕਾਰਡ ਦੇ ਵਿੱਚ ਤਾਂ ਇਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਮਤਲਬ ਇਹ ਟੈਂਪਰੇਚਰ ਨੂੰ ਕੰਟਰੋਲ ਆ ਜਿਹੜਾ ਉਹ ਕਰ ਸਕਦੇ ਹਾਂ, ਹੈਨਾ। ਹੌਲੀ ਹੌਲੀ ਆਪਾਂ ਸਟੈਪਸ ਲਈਏ ਇਹ ਜੇ, ਤਾਂ ਕਿ ਜਿਹੜੇ ਇਹ ਆਉਣ ਵਾਲੀਆਂ ਜਨਰੇਸ਼ਨਸ ਆ ਜਿਹੜੀਆਂ ਉਹ ਠੀਕ ਰਹਿ ਸਕਣ। ਹੁਣ ਦੇਖੋ ਇਹ ਖੁਦ ਜਿਹੜੀ ਅਮੈਰੀਕਨ ਗਵਰਨਮੈਂਟ ਆ, ਅਮੈਰੀਕਨ ਸਰਕਾਰ ਆ ਜਿਹੜੀ, ਇਹਨਾਂ ਦੇ ਜਿਹੜੇ ਡਿਪਾਰਟਮੈਂਟਸ ਨੇ ਉਹ ਕਹਿੰਦੇ ਵੀ ਜਿਹੜੀ ਟਰਾਂਸਪੋਰਟੇਸ਼ਨ ਆ ਨਾ ਸਾਡੀ, ਜਦੋਂ ਅਸੀਂ ਕਾਰਬਨ ਫੁੱਟਪ੍ਰਿੰਟ ਦੀ ਗੱਲ ਕਰਦੇ, ਕਿੱਥੋਂ ਕਿੱਥੋਂ ਪੋਲਿਊਸ਼ਨ ਅਸੀਂ ਗੈਸਿਸ ਜਿਹੜੀਆਂ ਹੈਗੀਆਂ ਗ੍ਰੀਨ ਹਾਊਸ ਗੈਸਿਸ ਛੱਡਦੇ ਹਾਂ, ਜਿੰਨੀ ਵੀ ਕੰਟਰੀਬਿਊਸ਼ਨ ਆ ਉਹਦੇ ਚ 28% ਟਰਾਂਸਪੋਰਟੇਸ਼ਨ ਦਾ ਰੋਲ ਆ, ਜਿਹੜੇ ਜਿੱਥੇ ਗੈਸਿਸ ਬਲਦੀਆਂ ਨੇ, ਪੈਟਰੋਲ ਬਲਦਾ। ਇੰਡਸਟਰੀ ਦਾ ਜਿਹੜਾ ਰੋਲ ਆ 22% ਆ, ਕਿਉਂਕਿ ਇੰਡਸਟਰੀ ਵੀ ਰੋ ਪ੍ਰੋਡਕਟ ਆ ਜਿਹੜਾ, ਉਹਨੂੰ ਜਦੋਂ ਫਿਨਿਸ਼ ਕਰਦੇ ਨੇ ਜਿਹੜਾ ਵੀ ਕੁਛ ਲੱਗਦਾ ਉੱਥੇ, ਉਹ 22% ਉਹਦੇ ਚ ਕੰਟਰੀਬਿਊਸ਼ਨ ਉਹਦੀ ਆ। ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ, ਅਸੀਂ ਘਰਾਂ ਦੇ ਵਿੱਚ ਫਰਨਸਿਸ ਵਗੈਰਾ ਯੂਜ਼ ਕਰਦੇ ਹਾਂ, ਹੀਟ ਕਰਦੇ ਹਾਂ, ਗਰਮੀਆਂ ਦੇ ਵਿੱਚ ਅਸੀਂ ਕੂਲ ਕਰਦੇ ਹਾਂ, ਏਸੀ ਯੂਜ਼ ਕਰਦੇ ਹਾਂ, ਉਹ ਅੱਗੇ ਫਿਰ ਉਹਦਾ ਕੰਟਰੀਬਿਊਸ਼ਨ ਕਿੰਨਾ। ਐਗਰੀਕਲਚਰ ਦਾ ਕੰਟਰੀਬਿਊਸ਼ਨ 10% ਆ, ਜਿਹੜੀ ਬਿਜਲੀ ਪ੍ਰੋਡਿਊਸ ਹੁੰਦੀ ਆ ਫੋਸਲ ਫਿਊਲ ਬਰਨ ਕਰਨ ਨਾਲ, ਉਹ 27% ਕੰਟਰੀਬਿਊਸ਼ਨ ਆ। ਦੁਨੀਆ ਲੈਵਲ ਤੇ ਵਿਗਿਆਨੀਆਂ ਨੇ, ਸਿਆਣੇ ਲੋਕਾਂ ਨੇ ਸੋਚਿਆ ਵੀ ਆਪਾਂ ਇਹਨੂੰ ਨਾ ਕਿਸੇ ਹੋਰ ਤਰੀਕੇ ਦੇ ਨਾਲ ਮਤਲਬ ਕਰਨ ਲੱਗੀਏ, ਹੌਲੀ 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 ਘਟਾਈਏ ਇਹਨਾਂ ਤੇ ਡਿਪੈਂਡੈਂਸ ਆ ਜਿਹੜੀ। ਇੰਡੀਵਿਜੁਅਲ ਲੈਵਲ ਤੇ ਵੀ ਸੋਚਣਾ ਚਾਹੀਦਾ, ਦੇਸ਼ ਦੇ ਲੈਵਲ ਤੇ ਵੀ ਸੋਚਣਾ ਚਾਹੀਦਾ, ਦੁਨੀਆ ਦੇ ਲੈਵਲ ਤੇ ਵੀ ਸੋਚਣਾ ਚਾਹੀਦਾ। ਹੁਣ ਜਦੋਂ ਦੁਨੀਆ ਦੇ ਲੈਵਲ ਤੇ ਸਾਰੇ ਦੇਸ਼ ਸੋਚ ਰਹੇ ਨੇ, ਤੇ ਟਰੰਪ ਸਾਹਿਬ ਇਕੱਲੇ ਕਹਿ ਦੇਣ ਵੀ ਨਹੀਂ ਜੀ ਅਸੀਂ ਤਾਂ ਚੱਲੇ ਹਾਂ ਬਾਹਰ, ਜਿਹੜੇ ਵੱਡੇ ਕੰਟਰੀਬਿਊਟਰ ਨੇ, ਜਿਹੜੇ ਸਭ ਤੋਂ ਵੱਧ ਖਲਾਰਾ ਪਾਉਣ ਵਾਲੇ ਨੇ, ਉਹ ਸਭ ਤੋਂ ਪਹਿਲਾਂ ਕਹਿੰਦੇ ਨੇ ਅਸੀਂ ਤਾਂ ਜੀ ਬਾਹਰ ਚੱਲੇ, ਇੱਥੇ ਤਾਂ ਹੈ ਹੀ ਕੁਛ ਨਹੀਂ, ਕੋਈ ਗਲੋਬਲ ਵਾਰਮਿੰਗ ਨਹੀਂ ਹੈ। ਕਿੱਡੀ ਵੱਡੀ ਨਾਨ ਸਾਇੰਟੀਫਿਕ ਗੱਲ ਆ ਜੀ ਇਹ, ਕਿੱਡੀ ਵੱਡੀ ਨੌਨਸੈਂਸ ਆ, ਇਸ ਤੋਂ ਵੱਡੀ ਬੁਲਸ਼ਿਟ ਜਿਹਨੂੰ ਕਹਿੰਦੇ ਹੋਰ ਕੀ ਹੋ ਸਕਦੀ ਆ। ਵੀ ਜੇ ਇੱਕ ਬੰਦਾ ਜਿਹੜਾ ਉਹ ਬੈਠ ਗਿਆ ਰਾਜ ਦੇ ਉੱਤੇ, ਉਹ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ, ਬਾਕੀ ਸਾਰੇ ਦੇਸ਼ਾਂ ਨੂੰ ਕਹੇ ਵੀ ਨਹੀਂ, ਉਦਾਹਰਣ ਕੀ ਦਿੰਦੇ, ਕਹਿੰਦੇ ਜੀ ਬਾਕੀ ਦੇਸ਼ ਤਾਂ ਕਰਦੇ ਨਹੀਂ, ਵੀ ਜਿਹੜੇ ਨਹੀਂ ਦੇਸ਼ ਕਰਦੇ ਉਹਨਾਂ ਤੇ ਕਾਰਵਾਈ ਕਰੋ, ਜਿਹੜੇ ਦੇਸ਼ ਝੂਠ ਬੋਲਦੇ ਨੇ ਉਹਨਾਂ ਤੇ ਕਾਰਵਾਈ ਕਰੋ। ਯੂਐਨ ਦੇ ਵਿੱਚ ਚਲੋ ਇਹ ਤਾਂ ਹੈਗਾ ਨਾ ਪੈਰਿਸ ਅਕਾਰਡ ਆ, ਯੂਐਨ ਦੇ ਵਿੱਚ ਜਿਹੜੇ ਤਕੜੇ ਦੇਸ਼ ਆ ਇਹ, ਜਿਹਦੇ ਵਿੱਚ ਰਸ਼ੀਆ, ਚਾਈਨਾ, ਇੰਗਲੈਂਡ, ਫਰਾਂਸ ਤੇ ਆਪਣਾ ਇਹ USA ਆ ਜਾਂਦੇ ਆ, ਇਹ ਜਦੋਂ ਕੋਈ ਗੱਲ ਕਿਸੇ ਨੂੰ ਪਸੰਦ ਨਹੀਂ ਆਉਂਦੀ ਤਾਂ ਇਹ ਵੀਟੋ ਪਾਵਰ ਕਰ ਦਿੰਦੇ ਆ, ਮਤਲਬ ਇੱਕ ਬੰਦੇ ਨੇ ਟੰਗ ਪਸਾਤੀ, ਉਹ ਕਹਿੰਦੇ ਇਹ ਮਸਲਾ ਹੀ ਨਹੀਂ ਹੱਲ ਹੋ ਸਕਦਾ। ਅੱਛਾ, ਜੇ ਤਾਂ ਇਹਨਾਂ ਨੇ ਕਿਸੇ ਦੇਸ਼ ਤੇ ਹਮਲਾ ਕਰਨਾ ਹੋਵੇ, ਕਿਸੇ ਦੇਸ਼ ਨੂੰ ਲੁੱਟਣਾ ਹੋਵੇ, ਮਾਰਨਾ ਹੋਵੇ, ਬੰਬ ਚਲਾਉਣੇ ਹੋਣ, ਫਿਰ ਤਾਂ ਇਹ ਮਨਮਰਜ਼ੀ ਕਰਦੇ ਨੇ। ਇੱਥੇ ਦੁਨੀਆ ਲੈਵਲ ਦਾ ਮਸਲਾ, ਆਉਣ ਵਾਲੀਆਂ ਜਨਰੇਸ਼ਨ ਦਾ ਮਸਲਾ, ਉੱਥੇ ਕਹਿੰਦੇ ਜੀ ਯਾਰ ਤਾਂ ਚੱਲੇ ਪਾਸੇ ਪੈਰਿਸ ਅਕਾਰਡ ਤੋਂ, ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ। ਮਤਲਬ ਕਹਿਣ ਦਾ ਵੀ ਅਸੀਂ ਆਪਦੇ ਦੇਸ਼ ਦੇ ਵਿੱਚ ਕੁਛ ਮਰਜ਼ੀ ਕਰੀ ਜਾਈਏ, ਉਹ ਭਲਿਓ ਮਾਨਸੋ ਤੁਸੀਂ ਆਪਦੇ ਦੇਸ਼ ਕਰੋਗੇ, ਹਵਾ ਤਾਂ ਸਾਂਝੀ ਨਹੀਂ, ਉੱਤੇ ਐਟਮੋਸਫੀਅਰ ਤਾਂ, ਸਪੇਸ ਤਾਂ ਸਾਂਝੀ ਨਹੀਂ ਹੈਗੀ, ਉਹ ਜਿੰਨਾ ਕਾਰਬਨ ਫੁੱਟਪ੍ਰਿੰਟ, ਜਿੰਨੀ ਐਨਰਜੀ ਆਪਾਂ, ਈਵਨ ਕੈਨੇਡਾ ਵੀ ਫੁੱਟਪ੍ਰਿੰਟ ਹਾਈ ਆ, ਜਿੰਨੀ ਆਪਾਂ ਐਨਰਜੀ ਯੂਜ਼ ਕਰੀ ਜਾਂਦੇ ਹਾਂ, ਸਾਡੇ ਲੋਕ ਸੋਚਦੇ ਨੇ, ਕੈਨੇਡੀਅਨ ਐਂਡ ਅਮੈਰੀਕਨ ਜਾਂ ਜਿਹੜੇ ਵੱਧ ਪੋਲਿਊਟਰ ਨੇ, ਵੀ ਅਸੀਂ ਤਾਂ ਆਪਦੀ ਖਰੀਦ ਕੇ ਆਪਦਾ ਤੇਲ ਬਾਲਦੇ ਹਾਂ, ਸਾਡੀ ਆਪਦੀ ਕਾਰ ਆ, ਅਸੀਂ ਆਪਦੀ ਫਰਨਿਸ ਚਲਾਉਂਦੇ, ਉਹ ਠੀਕ ਹੈ, ਸਾਰਾ ਕੁਛ ਠੀਕ ਹੈ, ਪਰ ਵਿਗਿਆਨੀ ਕਹਿੰਦੇ ਨੇ ਹਾਈ ਐਫੀਸ਼ੈਂਟ ਫਰਨਸਿਸ ਚਲਾਓ। ਹੌਲੀ ਹੌਲੀ ਤਬਦੀਲੀਆਂ ਸਿਆਣੀਆਂ ਸਰਕਾਰਾਂ ਲਿਆ ਰਹੀਆਂ ਨੇ, ਐਨਰਜੀ ਐਫੀਸ਼ੈਂਟ ਵਿੰਡੋਜ਼ ਹੋਣੀਆਂ ਚਾਹੀਦੀਆਂ ਘਰ ਦੀਆਂ, ਐਨਰਜੀ ਲਾਸ ਨਹੀਂ ਹੋਣਾ ਚਾਹੀਦਾ, ਤੁਹਾਡੀ ਗੈਸ ਐਵੇਂ ਨਾ ਚੱਲੀ ਜਾਵੇ ਜਦੋਂ ਤੁਸੀਂ ਘਰ ਤੋਂ ਬਾਹਰ ਹੁੰਦੇ ਹੋ, ਕੋਈ ਜ਼ਰੂਰੀ ਨਹੀਂ 22 ਡਿਗਰੀ ਤੇ ਚਲਾਉਣੀ, ਉਦੋਂ 18 ਡਿਗਰੀ ਤੇ ਕਰ ਦਿਓ, ਜਦੋਂ ਘਰੇ ਆ ਰਹੇ ਹੋ ਤੁਸੀਂ ਉਦੋਂ ਤੁਸੀਂ ਵੱਧ ਤੇ ਕਰ ਲਓ। ਅੱਛਾ, ਕਈ ਕਹਿੰਦੇ ਨੇ ਜੀ ਇਲੈਕਟ੍ਰਿਕ ਕਾਰਾਂ ਬਹੁਤ ਵਧੀਆ ਹੈ, ਬਹੁਤ ਵੱਡਾ ਵਿਸ਼ਾ, ਪਰ ਇਲੈਕਟ੍ਰਿਕ ਕਾਰਾਂ ਦੇ ਵਿੱਚ ਵੀ ਜਿਹੜੀ ਇਲੈਕਟ੍ਰਿਸਿਟੀ ਬਲਦੀ ਹੈ ਉਹ ਇਟ ਸੈਲਫ ਫੁੱਟਪ੍ਰਿੰਟ, ਉਹ ਕਾਰਬਨ ਫੁੱਟਪ੍ਰਿੰਟ ਕ੍ਰੀਏਟ ਕਰਦੀ ਹੈ। ਤੁਹਾਡੀ ਕਿਹੜੀ ਕਿਸਮ ਦੀ ਇਲੈਕਟ੍ਰਿਸਿਟੀ ਯੂਜ਼ ਹੋ ਰਹੀ ਹੈ, ਕਿਹੜੇ ਦੇਸ਼ ਦੇ ਵਿੱਚ, ਜੇ ਤੁਸੀਂ ਗੈਸ ਹੀ ਬਾਲੀ ਜਾਂਦੇ ਹੋ, ਜੇ ਤੁਸੀਂ ਤੇਲ ਬਾਲੀ ਜਾਂਦੇ ਹੋ, ਰੇਸਾਂ ਹੀ ਦੇਈ ਜਾਂਦੇ ਹੋ, ਆਈਡਲਿੰਗ ਕਰੀ ਜਾਂਦੇ, ਤੁਹਾਡੀ ਕਾਰ ਘੰਟਾ ਖੜੀ ਰਹਿੰਦੀ ਹੈ। ਦੇਖੋ ਜੀ ਨੇ ਤਾਂ ਇਹ ਗੱਲ ਸਮਝ ਲਈ ਬਈ ਡੈਫੀਨੇਟਲੀ ਗਲੋਬਲ ਵਾਰਮਿੰਗ ਇੱਕ ਚੀਜ਼ ਆ ਤੇ ਇਹਦੇ ਰਿਜ਼ਲਟ ਇੰਨੇ ਕੁ ਭਿਆਨਕ ਨੇ। ਮੈਂ ਤਾਂ ਤੁਹਾਨੂੰ ਅੱਧੇ ਘੰਟੇ ਦੇ, ਮੇਰੀ ਤਾਂ ਆਪਦੀ ਸਮਝ ਬੜੀ ਸੀਮਿਤ ਹੈਗੀ ਆ, ਮੈਂ ਤੁਹਾਨੂੰ ਅੱਧੇ ਘੰਟੇ ਚ ਇੰਨਾ ਕੁਛ ਨਹੀਂ ਦਿਖਾ ਸਕਦਾ, ਤੁਹਾਨੂੰ ਆਪ ਪੜ੍ਹਨਾ ਪੈਣਾ। ਬਾਕੀ ਦੂਸਰੀ ਗੱਲ ਲੌਜਿਕ ਐਂਡ ਰੀਜ਼ਨਿੰਗ ਨਾ, ਜਿਹੜੀ ਆਮ ਬੰਦਿਆਂ ਨੂੰ ਭੈੜੀ ਲੱਗਦੀ ਆ। ਇਹ ਪੋਲੀਟੀਸ਼ੀਅਨ ਹੁੰਦੇ ਨੇ ਗੋਲ ਗੱਲਾਂ ਕਰਨ ਵਾਲੇ, ਜਦੋਂ ਵੋਟਾਂ ਲੈਣੀਆਂ ਇਹਨਾਂ ਨੇ ਉਹ ਗੱਲ ਕਰਨੀ ਆ ਜਿਹੜੀ ਗੱਲ ਤੁਹਾਡੇ ਦਿਮਾਗ ਚ ਆਲਰੇਡੀ ਪਈ ਆ, ਉਹਨੂੰ ਹੁਲਾਰਾ ਦੇਣਾ। ਜਿਵੇਂ ਪਹਿਲਾਂ ਕਹਿ ਚੁੱਕਿਆ, ਜਿਹਨੇ ਮੈਜੋਰਿਟੀ ਦੇ ਉਲਟ ਕੋਈ ਗੱਲ ਕੀਤੀ ਉਹਨੂੰ ਵੋਟਾਂ ਨਹੀਂ ਮਿਲਣੀਆਂ। ਹੌਲੀ ਹੌਲੀ ਸਮਾਜ ਨਾ ਇੱਕ ਸੋਸ਼ਲ ਅਵੇਅਰਨੈਸ, ਸਮਾਜ ਦੇ ਵਿੱਚ ਇੱਕ ਜਾਗ੍ਰਿਤੀ ਆਉਂਦੀ ਆ, ਉਹ ਹੌਲੀ 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 ਠੀਕ ਆ। ਸਾਡੇ ਕੈਨੇਡੀਅਨ ਪੋਲੀਟੀਸ਼ੀਅਨ ਫੇਰ ਵੀ ਮੈਂ ਕਿਉਂ ਸਿਆਣੇ ਨੇ ਜੀ ਬਾਕੀ ਦੁਨੀਆਂ ਦੇ ਨਾਲ, ਜਿਹੜੇ ਅੱਜ ਇਹ ਗੱਲ ਕਹਿ ਰਹੇ ਨੇ ਨਾ ਬਈ ਕੋਈ ਗਲੋਬਲ ਵਾਰਮਿੰਗ ਨਹੀਂ, ਭਾਵੇਂ ਕੈਨੇਡਾ ਦਾ ਤੇ ਭਾਵੇਂ ਬਾਹਰ ਦਾ, ਉਹਦੇ ਤੇ ਵਿਸ਼ਵਾਸ ਨਾ ਕਰੋ। ਜਾਂ ਤਾਂ ਉਹ ਆਪ ਮੂਰਖ ਆ ਜਾਂ ਲੋਕਾਂ ਨੂੰ ਮੂਰਖ ਬਣਾ ਰਿਹਾ, ਲੋਕਾਂ ਨੂੰ ਧੋਖੇ ਚ ਰੱਖ ਰਿਹਾ। ਪਤਾ ਹੀ ਨਹੀਂ ਉਹਨਾਂ ਨੂੰ ਬਈ ਗਲੋਬਲ ਵਾਰਮਿੰਗ ਆ ਜਿਹੜੀ ਇਹ ਕਿੰਨੀ ਵੱਡੀ ਡੇਂਜਰਸ ਚੀਜ਼ ਆ। ਐਟਮ ਬੰਬ ਤਾਂ ਇੱਕ ਵਾਰੀ ਚਲਾ ਦੋਗੇ ਉਹਦੇ ਨਾਲ ਕਰੋੜਾਂ ਲੋਕ ਮਰ ਜਾਣਗੇ, ਇਹਦੇ ਨਾਲ ਆਉਣ ਵਾਲੀਆਂ ਨਸਲਾਂ ਵੀ ਮਰਨਗੀਆਂ, ਹੌਲੀ ਹੌਲੀ ਮਰ ਰਹੀਆਂ ਨੇ। ਇਸ ਕਰਕੇ ਦੋਸਤੋ ਗਲੋਬਲ ਵਾਰਮਿੰਗ ਬਾਰੇ ਨਾ ਪੜ੍ਹਿਆ ਕਰੋ ਥੋੜਾ ਬਹੁਤ। ਆ ਜਿਹੜੇ ਐਵੇਂ ਤੁਹਾਨੂੰ ਆ ਕੇ ਗਮਰਾਹ ਕਰ ਜਾਂਦੇ ਨੇ ਵੀ ਕੋਈ ਚੀਜ਼ ਨਹੀਂ ਗਲੋਬਲ ਵਾਰਮਿੰਗ, ਇਹਨਾਂ ਨੂੰ ਸਵਾਲ ਕਰੋ। ਪਿਛਲਾ ਡਾਟਾ ਇਹਨਾਂ ਨੂੰ ਘੱਟੋ ਘੱਟ ਗੂਗਲ ਹੀ ਦੇਖ ਲਓ, ਉਹ ਕਿੰਨੀਆਂ ਨਸਲਾਂ ਧਰਤੀ ਤੋਂ ਖਤਮ ਹੋ ਚੁੱਕੀਆਂ ਨੇ। ਇਹ ਉਸੇ ਤਰ੍ਹਾਂ ਹੀ ਆ, ਮੇਰੀ ਗੱਲ ਸੁਣੋ। ਇੱਥੇ ਵੱਡੇ ਵੱਡੇ ਡਾਇਨੋਸਾਰਸ ਆਏ, ਉਹ ਕਿਉਂ ਖਤਮ ਹੋ ਗਏ? ਚਲੋ ਉਹ ਕੁਦਰਤੀ ਖੇਡ ਸੀ, ਜਿਹੜੀ ਖੇਡ ਕੁਦਰਤ ਨੇ ਖੇਡਣੀ ਆ ਉਹ ਅਸੀਂ ਕੁਦਰਤ ਆ ਜਿਹੜੀ, ਨੇਚਰ ਜਦੋਂ ਕਹਿੰਦੇ ਆ ਨਾ, ਨੇਚਰ ਦੇ ਵਿੱਚ ਕਈ ਵਾਰੀ ਕਰੋਪੀਆਂ ਵੀ ਹੁੰਦੀਆਂ। ਜੇ ਕੋਈ ਨਸਲ ਕਰੋਪੀ ਦਾ ਸ਼ਿਕਾਰ ਹੁੰਦੀ ਉਹ ਵੱਖਰੀ ਗੱਲ ਆ, ਪਰ ਜੇ ਕੋਈ ਨਸਲ ਆਪਦੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੀ ਆ, ਇਹ ਤਾਂ ਬਹੁਤ ਹੀ ਮਾੜੀ ਗੱਲ ਆ। ਮਤਲਬ ਕੱਲਾ ਇੰਨਾ ਹੀ ਨਹੀਂ ਹੈਗਾ, ਬਹੁਤ ਸਾਰੇ ਲੋਕ ਸੋਚਦੇ ਕੋਈ ਨੀ ਜੀ ਥੋੜੀ ਬਹੁਤ ਬਰਫ਼ ਆ ਪੋਲਰ ਆਈਸ ਕੈਪਸ ਮੈਲਟ ਕਰਜੂ, ਜਿਹੜੇ ਨੀਵੇਂ ਇਲਾਕੇ ਆ ਬੰਗਲਾਦੇਸ਼ ਡੁੱਬ ਜੂਗਾ, ਥੋੜਾ ਬਹੁਤ ਇਧਰੋਂ ਮਾੜਾ ਮੋਟਾ ਜਿਹੜਾ ਹੋਰ ਏਰੀਆ ਇਹ ਡੁੱਬ ਜਾਣਗੇ। ਨਹੀਂ ਐ ਨਹੀਂ ਹੈਗੀ, ਕੱਲੀ ਇਹ ਨਹੀਂ, ਪਾਣੀ ਤਾਂ ਉੱਤੇ ਜਾਣਾ ਹੀ ਜਾਣਾ। ਜਿਹੜੇ ਪਾਣੀ ਦੇ ਵਿੱਚ ਜਿਹੜੇ ਟਰੈਪ ਹੋਏ ਹੋਏ ਮਾਈਕਰੋ ਆਰਗੇਨਿਜ਼ਮ ਨੇ, ਜਦੋਂ ਉਹਨਾਂ ਨੇ ਬੰਦਿਆਂ ਤੇ ਹੱਲਾ ਬੋਲਿਆ ਨਾ, ਅੱਜ ਤਾਂ ਕੱਲਾ ਕੋਵਿਡ ਹੀ ਆਇਆ ਸੀ, ਆ ਕੋਵਿਡ ਦਾ ਦੇਖਿਆ ਹੀ ਨਹੀਂ ਕਿਸੇ ਨੇ। ਇਹ ਜਦੋਂ ਕੋਵਿਡ ਦੇ ਬਾਪ ਤੇ ਕੋਵਿਡ ਦੇ ਮਾਮੇ ਤੇ ਕੋਵਿਡ ਦੇ ਪਿਓ ਇਕੱਠੇ ਹੋ ਕੇ ਆ ਗਏ ਨਾ, ਉਦੋਂ ਕਿਹੜੇ ਕਿੱਥੇ ਲੁਕੋਗੇ ਤੁਸੀਂ ਜਾ ਕੇ? ਜਿਹੜਾ ਬੰਦਾ ਨਾ, ਬਹੁਤ ਲੋਕਾਂ ਨੂੰ ਲੱਗਦਾ ਬੰਦਾ ਧਰਤੀ ਦਾ ਮਾਲਕ ਆ, ਬੰਦਾ ਧਰਤੀ ਦਾ ਮਾਲਕ ਨਹੀਂ। ਜਿੱਦਾਂ ਕੁਦਰਤ ਨੇ ਇੱਕ ਲਫੇੜਾ ਮਾਰਿਆ ਨਾ ਸਾਡੇ, ਅਸੀਂ ਤਾਂ ਕੁਛ ਵੀ ਨਹੀਂ। ਜਿਵੇਂ ਤੁਸੀਂ ਇੱਥੇ ਬੈਠੇ ਬੈਠੇ ਕੋਈ ਕੀੜੀ ਜਾਂਦੀ ਹੈ ਪੈਰ ਨਾਲ ਮਸਲ ਦਿੰਦੇ ਨਾ ਤੁਸੀਂ 6 ਫੁੱਟ ਦੇ ਛੋਟੀ ਜਿਹੀ ਕੀੜੀ ਨੂੰ, ਇਹ ਕੁਦਰਤ ਨੇ ਮਾੜਾ ਜਦੋਂ ਝਟਕਾ ਮਾਰਿਆ 8 ਬਿਲੀਅਨ ਲੋਕ ਐ ਲਪੇਟ ਦੇ ਵਿੱਚ ਆ ਜਾਣੇ ਆ। ਗਲੋਬਲ ਵਾਰਮਿੰਗ ਥੋੜਾ ਜਿਹਾ ਨਾ ਮੇਰੇ ਵੀਰ, ਥੋੜਾ ਜਿਹਾ ਕੋਈ ਸਾਇੰਟਿਫਿਕ ਜਰਨਲ ਪੜ੍ਹ ਲਓ, ਥੋੜੀ ਜਿਹੀ ਵਿਗਿਆਨ ਸਾਇੰਸ 10ਵੀਂ ਦੀ ਕਿਤਾਬ ਹੀ ਚੱਕ ਕੇ ਪੜ੍ਹ ਲਓ, ਕਿਸੇ ਬੱਚੇ ਨੂੰ ਵੀ ਪੁੱਛ ਲਓ 8ਵੀਂ 9ਵੀਂ ਦੇ ਨੂੰ ਵਟ ਇਜ਼ ਗਲੋਬਲ ਵਾਰਮਿੰਗ, ਇਹਦੇ ਇਫੈਕਟ ਕੀ ਆ। ਅੱਛਾ ਕਈ ਤਾਂ ਕਹਿੰਦੇ ਜੀ ਲਾ ਪਾਣੀ ਦਾ ਕੀ ਇਫੈਕਟ ਪੈਣਾ, ਪਾਣੀ ਦਾ ਜਿਹੜਾ ਕਹਿੰਦੇ ਪਾਣੀ ਜੇ ਨਾਰਮਲ ਟੈਂਪਰੇਚਰ, ਹੁਣ ਜਿਵੇਂ ਕਹਿੰਦੇ ਬਰਫ਼ ਜੰਮੀ ਆ ਕੋਈ ਨੀ ਜੀ ਮੈਲਟ ਕਰ ਜੂਗਾ ਪਾਣੀ, ਹੋਰ ਕੀ ਹੋਜੂਗਾ? ਜੇ 10-12 ਡਿਗਰੀ ਟੈਂਪਰੇਚਰ ਆ ਤਾਂ ਉਹ 13 ਡਿਗਰੀ ਹੋਜੂ। ਸਾਡੇ ਕੈਨੇਡਾ ਨਾ ਵਾਟਰ ਬਾਡੀਜ਼ ਜਿਹੜੀਆਂ ਹੈਗੀਆਂ ਉਹਨਾਂ ਨੇ 12 ਇਫੈਕਟ ਲਿਖੇ ਨੇ, 12 ਵੀ ਕੀ ਇਫੈਕਟ ਜਿਹੜੇ ਵਾਟਰ ਬਾਡੀਜ਼ ਦੇ ਉੱਤੇ ਹੋਣਗੇ। 12 ਇੰਪੈਕਟਸ ਔਨ ਵਾਟਰ ਸ਼ੈਡਸ ਅੰਡਰਸਟੈਂਡਿੰਗ ਕਲਾਈਮੇਟ ਇੰਪੈਕਟਸ, ਇਹ ਨਾ ਇਹਨਾਂ ਨੂੰ ਪੜ੍ਹ ਲਿਓ ਥੋੜਾ ਬਹੁਤ। ਕੱਲਾ ਇਹੀ ਨਹੀਂ ਹੈ ਵੀ ਬਰਫ਼ ਆ ਜਿਹੜੀ ਮੈਲਟ ਕਰ ਗਈ ਤੇ ਬਸ ਉਹ ਜੀ ਪਾਣੀ ਉੱਤੇ ਵੱਧ ਗਿਆ, ਨਾ 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 ਨਾ। ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀਆਂ ਗੱਲਾਂ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਜੀ ਸਤਿ ਸ੍ਰੀ
ਅਕਾਲ ਜੀ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਬਹੁਤ ਵਧੀਆ। ਬਰਾੜ ਜੀ ਕੈਨੇਡਾ ਦਾ ਨੰਬਰ 4 ਆ ਪੋਲੂਸ਼ਨ ਦੇ ਵਿੱਚ।
ਹਾਂਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਧੰਨਵਾਦ ਤੁਹਾਡਾ, ਜੇ ਤੁਸੀਂ ਨਾ ਨੋਟ ਕਰਾਈ ਆ ਗੱਲ ਬਿਲਕੁਲ ਠੀਕ ਆ।
ਇਹ ਮਿਸਟਰ ਕਾਰਨੀ ਜਿਹੜੇ
ਅਮਰੀਕਾ ਦਾ, ਸ਼ਾਇਦ ਚਾਈਨਾ ਪਹਿਲਾ ਪਾਪੂਲੇਸ਼ਨ ਦੇ ਹਿਸਾਬ ਨਾਲ, ਪਰ ਜੇ ਪਰ ਕੈਪਟਾ ਦੇ ਹਿਸਾਬ ਨਾਲ ਚਾਈਨਾ ਦੂਜੇ ਤੇ ਮੈਨੂੰ ਲੱਗਦਾ।
ਪਰ ਕੈਪਟਾ ਕੈਨੇਡਾ ਦਾ ਨੰਬਰ 1 ਹੈ ਜੀ, ਅਸੀਂ ਨੰਬਰ 1 ਹੈਗੇ ਕਿਸੇ ਚੀਜ਼ ਦੇ ਵਿੱਚ। ਕਿਉਂਕਿ 40 million ਦੇ ਬਰਾਬਰ ਜੇ 5 million ਤੁਸੀਂ ਸ਼ੇਲ
ਓਇਲ ਇਹ ਸਾਡੇ ਆ ਜਿਹੜੇ ਸਾਊਥ ਵਾਲੇ ਪਾਸੇ 91 ਨੰਬਰ ਤੇ ਨੇ
ਯੂਐਸਏ ਤੁਸੀਂ ਭਾਵੇਂ ਨੰਬਰ 1 ਤੇ ਰੱਖ ਲਓ ਪਰ ਮੈਂ ਗੱਲ ਹੋਰ ਐਂਗਲ ਤੋਂ ਕਰਨਾ
ਚਾਹੁੰਦਾ
ਪਹਿਲੀ ਗੱਲ ਤਾਂ ਜਦੋਂ ਜਿਹੜੀ ਗਲੋਬਲ ਵਾਰਮਿੰਗ ਹੈ ਇਹਦਾ ਬਹੁਤ ਹੀ ਜ਼ਿਆਦਾ ਰੌਲਾ ਹੁੰਦਾ ਸੀ ਬਰਾੜ ਜੀ 80ਵੇਂ ਦੇ ਤੇ 90ਵੇਂ ਦੇ ਦਹਾਕੇ ਦੇ ਵਿੱਚ ਇੱਥੇ ਐਸਿਡ ਰੇਨ ਪੈਂਦੀ ਹੁੰਦੀ ਸੀ ਐਸਿਡ ਰੇਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਇੰਡਸਟਰੀ ਦੇ ਵਿੱਚ ਪੋਲੂਸ਼ਨ ਹੁੰਦਾ ਜਦੋਂ ਪਾਣੀ ਚ ਰਾਕੀ ਜਿਹਦਾ ਨਾ ਮੀਂਹ ਜਦੋਂ ਪੈਂਦਾ ਤੇ ਉਹਦੇ ਵਿੱਚ ਐਸਿਡ ਜ਼ਿਆਦਾ ਹੁੰਦਾ ਸੀ ਪਾਣੀ ਘੱਟ ਹੁੰਦਾ ਸੀ ਇਸ ਕਰਕੇ ਇਹਨਾਂ ਨੇ ਸਾਰੀ ਇੰਡਸਟਰੀ ਚ ਇਹਨਾਂ ਨੂੰ ਭੇਜ ਦਿੱਤੀ ਉਹ ਐਸਿਡ ਰੇਨ ਕਰਕੇ
ਹਾਂਜੀ ਹਾਂਜੀ ਹਾਂਜੀ
ਸੋ ਕੈਟੀਲਿਸਟ ਕਨਵਰਟਰ ਦਾ ਹਜੇ ਤੱਕ ਵੀ ਨੀ ਮੈਨੂੰ ਪਤਾ ਕੋਈ ਦੁਨੀਆ ਕਿਸੇ ਨੇ ਪਤਾ ਹੋਏਗਾ 40 ਸਾਲ ਪਹਿਲਾਂ ਅਮੈਰੀਕਨਾਂ ਨੇ ਕਾਰਾਂ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ
ਹਾਂਜੀ
ਤੇ ਐਨਰਜੀ ਐਫੀਸ਼ੀਐਂਟ ਜਿਹੜੇ ਅਪਲਾਇੰਸ ਜਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਵੀ ਹੁੰਦੇ ਉਹ ਵੀ ਉਹਨਾਂ ਨੇ ਬਹੁਤ ਚਿਰ ਪਹਿਲਾਂ ਤੋਂ ਇਨਵੈਂਟ ਕਰਕੇ ਸਾਡੇ ਵੀ ਇੱਥੇ ਉਹੀ ਲੱਗ ਰਹੇ
ਹਾਂਜੀ
ਤੇ ਅਮੈਰੀਕਾ ਦਾ ਜਿਹੜਾ ਇਸ ਵੇਲੇ ਜਿਹੜਾ ਕੰਜ਼ੂਮਰ ਪੋਲੂਸ਼ਨ ਲੈਵਲ ਹੈ ਉਹ 90-91 ਜਦੋਂ ਕਹਿਣਾ ਸ਼ੁਰੂ ਕੀਤਾ ਸੀ ਉਸ ਤੋਂ ਇਸ ਵੇਲੇ ਨੀਵਾਂ ਆ ਹਾਂਜੀ
ਹਾਂਜੀ
ਤੇ ਜਿਹੜਾ ਇਹ ਗ੍ਰੀਨ ਲੈਂਡ ਖਰੀਦਣ ਨੂੰ ਫਿਰਦੇ ਆ ਇਹਨਾਂ ਨੂੰ ਪਤਾ ਵੀ 100 ਸਾਲ ਬਾਅਦ ਉਹ ਧਰਤੀ ਕਿਹੋ ਜਿਹੀ ਹੋਣੀ ਇਸ ਕਰਕੇ ਇਹਨਾਂ ਨੂੰ ਸਾਰੇ ਪਤਾ ਵੀ ਉਹਦੇ ਥੱਲੇ ਕੀ ਪਿਆ ਬਾਕੀ ਨਾ ਜਿਹੜੀ ਡੀਪ ਜਿਹੜੀ ਆਪਣੀ ਸੈਂਪਲ ਕੱਢਦੇ ਆ ਕੋਰ ਉਹਦੇ ਵਿੱਚੋਂ ਇਹਨਾਂ ਨੇ ਪਤਾ ਨੀ ਕਿੰਨੇ ਹਜ਼ਾਰ ਕੋਰ ਕੱਢੀ ਆ ਆਲਰੇਡੀ ਕਿਤੇ ਯੂਐਸਏ ਦਾ ਭਾਵਾਂ ਕਹਿਣ ਜੋ ਮਰਜ਼ੀ ਇਹਨਾਂ ਦਾ ਪੈਰਾ ਉਹਦੇ ਉੱਤੇ ਬਹੁਤ ਦੇਰ ਦਾ 1953 ਤੋਂ ਗ੍ਰੀਨ ਲੈਂਡ ਇਹਨਾਂ ਨੇ ਸਾਰੇ ਸੈਂਪਲ ਕੱਢਿਆ ਜਿਹੜੀ ਨਾ ਡੇਂਜਰਸ ਜਿਹੜਾ ਤੁਸੀਂ ਕਹਿੰਦੇ ਮਾਈਕਰੋਬ ਉਹਦੇ ਬਾਰੇ ਤਾਂ ਮੈਂ ਬਹੁਤਾ ਕਹਿ ਨੀ ਸਕਦਾ ਮੈਨੂੰ ਇੰਨਾ ਨੀ ਹੈਗਾ ਪਰ ਜਿਹੜੀ ਹੁਣ ਇੱਥੇ ਆ ਜਾਣੀ ਜਿਹੜੀ ਆਈਸ ਮੈਲਟਿੰਗ ਹੈ ਇਹ ਤਾਂ ਨੈਚੁਰਲੀ ਜਿਹੜੀ ਸਾਡੀ ਧਰਤੀ ਆ ਇਹ ਹਰ 100,000 1 ਲੱਖ ਸਾਲ ਦੇ ਵਿੱਚ ਇਹਦੇ ਤੇ ਆਈਸ ਏਜ ਆਉਂਦੀ ਆ ਉਹਦੇ ਵਿੱਚ ਫਿਰ ਮਿੰਨੀ ਆਈਸ ਏਜ ਜਿਹੜੀ ਹੁੰਦੀ ਆ ਉਹ 10,000 ਸਾਲ ਬਾਅਦ 10,000 ਸਾਲ ਦਾ ਉਹਦਾ ਹੁੰਦਾ ਇਹ 10,000 ਸਾਲ ਪਹਿਲਾਂ ਜਿਹੜੀ ਆਈਸ ਮੈਲਟ ਹੋਣੀ ਸ਼ੁਰੂ ਹੋਈ ਆ ਜਿੱਥੇ ਅਸੀਂ ਇਸ ਵੇਲੇ ਬੈਠੇ ਆ ਇਹ 2 ਮੀਲ ਥਿਕ ਜਿਹਨੂੰ ਕਹਿੰਦੇ ਆ ਆਈਸ ਥੱਲੇ ਹੋਣਾ ਸੀ ਇਸ ਵੇਲੇ ਬੈਠੇ 10,000 ਸਾਲ ਪਹਿਲਾਂ ਵੀ ਬੈਠੇ ਹੁੰਦੇ ਹਾਂਜੀ ਉਹ ਸਾਰੀ ਮੈਲਟ ਹੋ ਗਈ ਉਹਦੇ ਵਿੱਚ ਜਿਹੜੇ ਮਿੰਨੀ ਸਾਈਕਲ ਉਹ ਵੀ ਆਉਂਦੇ ਰਹਿੰਦੇ ਆ ਆਈਸ ਨੇ ਤੇ ਮੈਲਟ ਹੋਣਾ ਹੀ ਹੋਣਾ ਇਹਦਾ ਕਾਰਨ ਇਹ ਹੈ ਕਿ ਇਸ ਵਕਤ ਕੋਈ 1500 ਦੇ ਕਰੀਬ ਜਿਹੜੇ ਆ ਵੋਲਕੈਨੋ ਜਿਹੜੇ ਕਿ ਸਮੁੰਦਰ ਦੇ ਥੱਲੇ ਹੁੰਦੇ ਇੱਕ ਤਾਂ ਜਿਹੜੇ ਬਾਹਰ ਨਜ਼ਰ ਆਉਂਦੇ ਸਾਨੂੰ ਨਜ਼ਰ ਆਉਂਦੇ ਜਿਹੜੇ ਥੱਲੇ ਅੰਦਰ ਸੀ ਆ ਜਿਹੜੇ ਅੰਦਰ ਓਸ਼ਨ ਵੋਲਕੈਨੋ ਆ ਉਹ ਜਿਹੜੇ ਆ ਕੰਸਟੈਂਟਲੀ ਜਿਹੜੀ ਆ ਉਹ ਪੋਲੂਸ਼ਨ ਵੀ ਤੇ ਜਿਹੜੀ ਆਪਣੀ ਹੈਗੀ ਆ ਹੀਟ ਵੀ ਪੈਦਾ ਕਰਦੇ ਰਹਿੰਦੇ ਆ ਉਹ ਵੀ ਇੱਕ 1 ਰੀਜ਼ਨ ਹੈ ਬਾਕੀ ਜਿਹੜਾ ਧਰਤੀ ਦਾ ਆਪਣਾ ਇੱਕ ਸਾਈਕਲ ਹੈ ਉਹ ਵੀ ਰੀਜ਼ਨ ਹਾਂ ਕੀ ਜਿਹੜੀ ਅਸੀਂ ਫਾਸਲ ਫਿਊਲ ਬਰਨ ਕਰਦੇ ਹਾਂ ਇਹਦੇ ਨਾਲ ਐਕਸੈਲਰੇਸ਼ਨ ਹੁੰਦੀ ਆ ਵਾਕਈ ਹੁੰਦੀ ਆ
ਬਿਲਕੁਲ ਬਿਲਕੁਲ
ਖਤਰਨਾਕ ਵੀ ਹੈਗੀ ਆ ਵਾਕਈ ਹੈਗੀ ਇਹਦੇ ਬਾਰੇ ਕਿਹੜੀ ਕੰਟਰੀ ਕੀ ਕਰ ਰਹੀ ਆ ਅਮੈਰੀਕਾ ਕਿਉਂ ਗ੍ਰੀਨ ਇਹਨਾਂ ਨੂੰ ਛੱਡ ਕੇ ਆਇਆ ਉਹ ਕਹਿੰਦੇ ਫਰੋਡ ਆ ਆਪਣਾ ਬਰਾੜ ਜੀ ਟਰੰਪ ਤਾਂ ਹੁਣ ਕਹਿੰਦਾ ਫਰੋਡ ਮੈਨੂੰ 30 ਸਾਲ ਪਹਿਲਾਂ ਪੁੱਛਣਾ ਸੀ ਮੈਂ ਕਹਿਣਾ ਸੀ ਟੋਟਲ ਫਰੋਡ ਆ ਉਹ ਕਿਵੇਂ ਕਿਉਂਕਿ ਅਮੈਰੀਕਾ ਹਰ ਸਾਲ $1 trillion ਦਾ ਘਾਟਾ ਪਾਉਂਦਾ ਗ੍ਰੀਨ ਐਨਰਜੀ ਦੇ ਕਰਕੇ ਬਾਕੀ ਸਾਰੀ ਦੁਨੀਆਂ ਨੇ ਕੁਛ ਨੀ ਕੀਤਾ ਹੁਣ ਇੱਥੇ ਇਹ ਵੀ ਐਗਜ਼ਾਮਪਲ ਹੈ ਬਾਹਰ ਹੋ ਗਿਆ 10 ਸਾਲ ਬਾਅਦ ਆ ਕੇ ਦੇਖ ਲਿਓ ਵੀ ਪੋਲੂਸ਼ਨ ਉੱਥੇ ਕਿੰਨਾ ਕੁ ਆ ਤੇ ਇੱਥੇ ਕਿੰਨਾ ਕੁ ਆ ਉਹ ਕਿਹੜੀ ਟੈਕਨੋਲੋਜੀ ਡਿਵੈਲਪ ਕਰਦੇ ਪੋਲੂਸ਼ਨ ਦੇ ਅਗੇਂਸਟ ਇਹ ਕਿੰਨੀ ਕਰਦੇ ਅਮੈਰੀਕਾ ਦੇ ਬਾਹਰ ਹੋਣ ਦੀ ਦੇਰ ਆ ਕਿਸੇ ਨੇ ਪੋਲੂਸ਼ਨ ਦੀ ਵੇਖ ਲਓ ਕੋਈ ਕੇਅਰ ਨੀ ਕਰਨੀ ਪਹਿਲਾਂ ਵੀ ਨੀ ਕਰਦੇ ਹੁਣ ਤਾਂ ਬਿਲਕੁਲ ਹੀ ਨੀ ਕਰਨੀ ਹਾਂਜੀ ਔਰ ਅਮੈਰੀਕਾ ਦੇ ਵਿੱਚ ਕਿਉਂਕਿ ਜਿਹੜੇ ਲੋਕ ਆ ਇਹ ਹਰ ਵੇਲੇ ਉਹ ਜਿਹੜੀ ਗਵਰਨਮੈਂਟ ਉਹਦੇ ਗੱਲ ਚ ਸਾਫਾ ਪਾ ਕੇ ਰੱਖਦੇ ਇਹਨਾਂ ਨੇ ਕਾਂਸਟੈਂਟਲੀ ਉਹਨਾਂ ਤੋਂ ਇਹ ਗੱਲ ਰਿਕੁਆਇਰ ਕਰਨੀ ਵੀ ਟੈਕਨੋਲੋਜੀ ਜਿਹੜੀ ਹੁਣ ਮਤਲਬ ਕੋਲ ਬਰਨਿੰਗ ਆ ਚਾਈਨਾ ਚ ਕੋਲ ਬਰਨਿੰਗ ਹੁੰਦਾ ਸਾਡੇ ਕੋਲ ਬਰਨਿੰਗ ਥਰਮਲ ਪਲਾਂਟ ਚੱਲਦੇ ਅਮੈਰੀਕਨ ਟੈਕਨੋਲੋਜੀ ਜਿਹੜੀ ਉਹ ਕਹਿੰਦੇ ਤਾਂ ਤੁਸੀਂ ਕਰ ਸਕਦੇ ਜਿਹੜੀ ਫਲਾਂ ਜਿਹੜੀ ਟੈਕਨੋਲੋਜੀ ਆ ਤੁਸੀਂ ਉਹਨੇ ਡਿਵੈਲਪ ਕਰਦੇ ਬਲਕਿ ਉਹ ਤਾਂ ਹੁਣ ਇਸ ਵੇਲੇ ਨਿਊਕਲੀਅਰ ਪਾਵਰ ਤੇ ਦੁਬਾਰਾ ਤੋਂ ਫਿਰ ਆ ਰਿਹਾ ਅਮੈਰੀਕਾ ਜਿਹੜੇ ਆ ਜਿਹੜੀ ਅਗਲੀ ਐਡਵਾਂਸ ਟੈਕਨੋਲੋਜੀ ਪਹਿਲੀ ਟੈਕਨੋਲੋਜੀ ਜਿਵੇਂ ਫੁਕੁਸ਼ਿਮਾ ਹੋਇਆ ਜਪਾਨ ਦੇ ਵਿੱਚ ਉੱਥੇ ਯੂਕਰੇਨ ਦੇ ਵਿੱਚ ਹੋਇਆ ਸੀਗਾ ਹਾਂਜੀ ਐਕਸੀਡੈਂਟ ਉਹਦੇ ਤੋਂ ਜਿਹੜੀ ਅਗਾਂਹ ਐਡਵਾਂਸ ਟੈਕਨੋਲੋਜੀ ਇਹ ਆਪਣੇ ਇੱਥੇ ਸਾਊਥ ਕੈਰੋਲਾਈਨਾ ਆਈ ਮੀਨ ਜੋਰਜੀਆ ਸਾਊਥ ਕੈਰੋਲਾਈਨਾ ਬਾਰਡਰ ਦੇ ਉੱਤੇ ਇੱਕ ਬਹੁਤ ਹੀ ਵੱਡਾ ਨਿਊਕਲੀਅਰ ਪਾਵਰ ਪਲਾਂਟ ਬਣਾ ਰਿਹਾ ਜਿਹੜਾ ਕਿ $35 billion ਦੀ ਲਾਗਤ ਦੇ ਨਾਲ ਹਾਂਜੀ ਉਹਨਾਂ ਨੂੰ ਜਿਹੜੀ ਨੈਕਸਟ ਲੈਵਲ ਜਿਵੇਂ 21st century ਜਿਹੜੀ ਨਿਊਕਲੀਅਰ ਟੈਕਨੋਲੋਜੀ ਉਸ ਟੈਕਨੋਲੋਜੀ ਤੇ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਤਾਂ ਕਿ ਜਿਹੜੀ ਆ ਇਹ ਸੇਫ ਜਿਹੜੀਆਂ ਆਪਾਂ ਕਾਰਾਂ ਦੀ ਗੱਲ ਕਰਦੇ ਨਾ ਪੋਲੂਸ਼ਨ ਮੰਨ ਲਓ ਆਪਾਂ ਹੁਣ ਜਿਹੜੇ ਫਾਸਲ ਫਿਊਲ ਨੂੰ ਬੰਦ ਕਰਕੇ ਬੈਟਰੀ ਵਾਲੀਆਂ ਕਾਰਾਂ ਹੁਣ ਬੈਟਰੀ ਵਾਲੀਆਂ ਕਾਰਾਂ ਦੇ ਵਿੱਚ ਚਾਈਨਾ ਇੰਨਾ ਲਿਥੀਅਮ ਦੇ ਵਿੱਚ ਕਿੱਦਾਂ ਕਾਮਯਾਬ ਹੋ ਗਿਆ ਕਿਉਂਕਿ ਬਰਾੜ ਜੀ 60-70 ਸਾਲ ਪਹਿਲਾਂ ਅਮੈਰੀਕਾ ਦੇ ਵਿੱਚ ਜਿਹੜੀ ਚੀਜ਼ ਤੇ ਬੈਨ ਲੱਗ ਚੁੱਕਾ ਨਾ ਵੀ ਲਿਥੀਅਮ ਜਿਹੜੀ ਇੰਨੀ ਜ਼ਿਆਦਾ ਪੋਲੂਟਡ ਆ ਇੰਨਾ ਜ਼ਿਆਦਾ ਪੋਇਜ਼ਨ ਹੈ ਧਰਤੀ ਦੇ ਵਿੱਚ ਪੋਇਜ਼ਨ ਜਿਹੜਾ ਪੈਦਾ ਕਰਦੀ ਜਦੋਂ ਇਹਨੂੰ ਅਸੀਂ ਰਿਫਾਈਨ ਕਰਦੇ ਹਾਂ ਇਸ ਕਰਕੇ ਬੰਦ ਕਰ ਦਿੱਤੀ ਉਹ ਚਾਈਨਾ ਵਰਗੇ ਜਿਹੜੇ ਸੀਗੇ ਨਵੇਂ ਡਿਵੈਲਪਿੰਗ ਨੇਸ਼ਨ WTO ਦੇ ਥੱਲੇ ਉਹਨਾਂ ਨੂੰ ਐਕਸੈਪਸ਼ਨ ਦੇ ਦਿੱਤੀ ਗਈ ਉਹਨਾਂ ਨੂੰ ਇਸ ਗੱਲ ਦਾ ਦਾਅ ਮਿਲ ਗਿਆ ਵੀ ਜਿੰਨੀ ਮਰਜ਼ੀ ਇੱਥੇ ਚਾਈਨਾ ਕਿਹੜਾ ਪੁੱਛਦਾ ਜਿੰਨਾ ਮਰਜ਼ੀ ਭਾਵਾਂ ਧਰਤੀ ਜਿੰਨਾ ਮਰਜ਼ੀ ਪੋਲੂਸ਼ਨ ਫੈਲਾਈ ਜਾਣ ਉਹਨਾਂ ਨੂੰ ਪੁੱਛਣਾ ਕਿਹਨੇ ਆ
ਇਹ ਅਫਰੀਕਾ ਦੇ ਵਿੱਚੋਂ ਜਿਹੜਾ ਹੈਗਾ ਨਾ ਲਿਥੀਅਮ ਵਗੈਰਾ ਕੱਢ ਕੇ ਲਾਉਂਦੇ ਨੇ ਉੱਥੋਂ ਦਾ ਵਾਟਰ ਵੀ ਡੈਮੇਜ ਕਰਤਾ ਜੀ
ਪਾਣੀ ਅਫਰੀਕਾ ਤੋਂ ਤੇ ਆਪਣੀ ਜਿਹੜੀ ਚਿੱਲੀ ਤੇ ਆਪਣਾ ਬੋਲੀਵੀਆ ਜਿਹੜੇ ਪੇਰੂ ਦੀ ਤੁਸੀਂ ਗੱਲ ਕਰ ਰਹੇ ਵੈਸੇ ਮੈਂ ਨੈਕਸਟ ਈਅਰ ਜਾਣਾ ਪੇਰੂ ਸ਼ਾਇਦ ਮੇਰੀ ਨੈਕਸਟ ਤੋਂ ਨੈਕਸਟ ਈਅਰ ਸਾਰੇ ਜਿੰਨੇ ਵੀ ਮੁਲਕ ਹੈ ਨਾ ਫਿਰ ਕੇ ਆਉਣਾ ਦੁਬਾਰਾ ਮੇਰਾ ਬੜਾ ਹੀ ਸ਼ੌਂਕ ਹੈ ਨਾ ਮੁਲਕਾਂ ਚ ਫਿਰਨ ਦਾ ਮੈਂ ਤਾਂ ਵੇਖਣ ਜਾਣਾ ਮਾਚੂ ਪਿਚੂ ਵੱਡੇ ਬਾਬਾ ਜਿਹੜੇ ਇੰਕਾਲ ਰਹੇ ਹੁੰਦੇ ਸੀ ਮੈਂ ਵੀ ਆਈਸਬਰਗ ਥੋੜਾ ਵੇਖਣ ਅਸੀਂ ਜਸਟ ਫਨ ਹਾਂਜੀ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਨਾ ਮਤਲਬ ਆਪਾਂ ਕਿੱਥੇ ਗੱਲ ਕਰਦੇ ਸੀ ਭਾਈ ਜਿਹੜੀ ਪੋਲੂਸ਼ਨ ਹਾਂ ਜਿਹੜੀ ਮਾਈਨਿੰਗ ਉੱਥੇ ਹੁੰਦੀ ਹੈ ਬਰਾੜ ਜੀ ਅਮੈਰੀਕਾ ਦੇ ਵਿੱਚ ਇੰਨੀ ਜ਼ਿਆਦਾ ਲਿਥੀਅਮ ਆ ਸਟੇਟ ਯੂਟਾ ਤੇ ਆਪਣਾ ਜਿਹੜਾ ਵਾਇਓਮਿੰਗ ਦੇ ਬਾਰਡਰ ਦੇ ਕੋਲ ਏਰੀਆ ਉੱਥੇ ਇੰਨੀ ਜ਼ਿਆਦਾ ਲਿਥੀਅਮ ਪਰ ਪ੍ਰੋਬਲਮ ਹੈ ਉਹਨੂੰ ਪ੍ਰੋਸੈਸ ਕਰਨ ਵਾਸਤੇ ਚਾਈਨਾ ਹਾਂਜੀ ਉੱਥੇ ਪ੍ਰੋਸੈਸ ਹੋਣ ਵਾਸਤੇ ਜਾਂਦੀ ਉਹ ਤੇ ਜਿੱਥੇ ਸਭ ਤੋਂ ਜ਼ਿਆਦਾ ਮੈਕਸੀਮਮ ਜਿਹੜਾ ਪੋਲੂਸ਼ਨ ਉਹਦਾ ਲਿਥੀਅਮ ਦਾ ਹੁੰਦਾ ਤੇ ਜਿਹੜੀ ਇਹ ਗ੍ਰੀਨ ਐਨਰਜੀ ਦੀ ਕਰ ਰਹੇ ਨਾ ਗੱਲ ਵੀ ਆਹ ਆਪਣੇ ਆਪ ਫੈਨ ਲਾ ਲਓ ਪਹਿਲੀ ਗੱਲ ਤੇ ਧਰਤੀ ਦਾ ਇਹਨਾਂ ਨੇ ਛੱਡਿਆ ਕੁਛ ਨੀ ਜਿਹੜੇ ਆ ਏਅਰ ਪੱਖੇ ਵੱਡੇ ਵੱਡੇ ਲਾਏ ਹੋਏ ਆ ਫੂ ਜਿਹੇ ਕਰੀ ਜਾਂਦੇ ਜਿੰਨੀ ਉਹਨਾਂ ਨੇ ਪਲੈਨਟ ਨੂੰ ਗੰਦਾ ਕੀਤਾ ਹਨਾ ਤੇ ਆ ਜਿਹੜੀਆਂ ਲਿਥੀਅਮ ਬੈਟਰੀਆਂ ਆ ਇਹ ਕੋਈ ਐਡਵਾਂਸ ਟੈਕਨੋਲੋਜੀ ਥੋੜਾ ਹੈ ਇਹ ਕੋਈ ਮਤਲਬ ਗ੍ਰੀਨ ਐਨਰਜੀ ਥੋੜਾ ਹੈ ਤੇ ਐਵੇਂ ਬਹਾਨਾ ਲਾ ਕੇ ਜਿਹੜੇ ਜਿਨ੍ਹਾਂ ਦਾ ਏਜੰਡਾ ਹੈ ਜਿਹੜੇ WEF ਜਿਹੜੇ ਆ ਵਰਲਡ ਇਕਨੋਮਿਕ ਫੋਰਮ ਵਾਲੇ ਆ ਉਹਨਾਂ ਦਾ ਏਜੰਡਾ ਇਹੋ ਹੀ ਆ ਵੀ ਜਿਹੜੀ ਵੈਸਟਰਨ ਲੋਕ ਆ ਵੈਸਟਰਨ ਸਿਵਲਾਈਜੇਸ਼ਨ ਆ ਇਹਨੂੰ ਕਿਸ ਤਰ੍ਹਾਂ ਬਰਬਾਦ ਕੀਤਾ ਜਾਵੇ ਤੇ ਜਿਹੜਾ ਉਧਰ ਆਪਣਾ ਹੈਗਾ ਏਸ਼ੀਆਟਿਕ ਜਾਂ ਕਮਿਊਨਿਸਟ ਮੁਲਕ ਆ ਉਹਨਾਂ ਦੇ ਵਿੱਚ ਕਿਉਂ ਪੈਸਾ ਜ਼ਿਆਦਾ ਲਜਾਇਆ ਜਾਵੇ ਤਾਂ ਕਿ ਉੱਥੇ ਕੋਈ ਨਾ
ਉਹ ਤਾਂ ਹੁਣ ਕਮਿਊਨਿਸਟ ਜਿਵੇਂ ਜਿਹੇ ਜੇ ਆਪਾਂ ਕਹਿ ਦਈਏ ਜੀ ਬਾਦਲ ਆ ਬਾਦਲ ਨੂੰ ਜੇ ਕੋਈ ਸਿੱਖ ਕਹਿੰਦਾ ਤਾਂ ਮੇਰਾ ਖਿਆਲ ਹੈਰਾਨੀ ਹੋ ਐਵੇਂ ਮੇਰਾ ਖਿਆਲ ਨਾ ਚਾਈਨਾ ਤੇ ਨਾ ਰਸ਼ੀਆ ਰਸ਼ੀਆ ਤਾਂ ਸਿੱਧਾ ਹੀ ਕਹਿੰਦੇ ਅਸੀਂ ਤਾਂ ਕੈਪੀਟਲਿਸਟ ਆ ਚਾਈਨਾ ਵਾਲੇ ਵੈਸੇ ਕੈਪੀਟਲਿਸਟ ਨੇ ਕਮਿਊਨਿਸਟ ਤਾਂ ਹੈ ਹੀ ਨਹੀਂ ਉਹ ਤਾਂ ਆਪ ਕਹਿੰਦੇ ਸੀ ਕਮਿਊਨਿਸਟ ਨਹੀਂ ਆ ਉਹ ਤਾਂ ਡਿਕਟੇਟਰ ਆ ਰਸ਼ੀਆ ਵਾਲਾ ਪੁਤਿਨ
ਜਿਹੜੀ ਨੇ ਚਾਈਨਾ ਦੀ ਗੱਲ ਬਰਾੜ ਜੀ ਇਹਨਾਂ ਦੇ ਨਹੀਂ ਸੀ ਕੋਈ ਵੀ ਨੇੜੇ ਲੱਗਦਾ ਜਦੋਂ ਤੱਕ ਇਹਨਾਂ ਨੇ ਇਹ ਨੀ ਕਹਿਣਾ ਸ਼ੁਰੂ ਕੀਤਾ ਵੀ ਸਾਡਾ ਜਿਹੜਾ ਸਿਸਟਮ ਤਾਂ ਕਮਿਊਨਿਸਟ ਵਾਲਾ ਹੀ ਆ ਪਰ ਹੈਗੇ ਅਸੀਂ ਕੈਪੀਟਲਿਸਟ ਆ ਇਸ ਗੱਲ ਕਰਕੇ ਉਹਨਾਂ ਦਾ ਬਹੁਤ ਜ਼ਿਆਦਾ ਵੱਡੀ ਫੇਵਰ ਕੀਤੀ ਗਈ ਅਮੈਰੀਕਾ ਦਾ ਉਹ ਫੇਵਰੇਟ ਬਿਜ਼ਨਸ ਨੇਸ਼ਨ ਫੋਰ ਜਦੋਂ ਤੋਂ ਉਹਨਾਂ ਦੀ ਸ਼ੁਰੂ ਹੋਈ ਆ ਇਕਨੋਮਿਕ ਜਿਹੜੀ ਹੈਗੀ ਡਿਵੈਲਪਮੈਂਟ ਉਦੋਂ ਤੋਂ ਚੱਲਦਾ ਆ ਰਿਹਾ ਹਾਂਜੀ ਤੇ ਪਰ ਉਹਨਾਂ ਨੇ ਅਸਲ ਦੇ ਵਿੱਚ ਕਿਵੇਂ ਜਿਹਨਾਂ ਨੇ ਭੇਡ ਜਿਹੜਾ ਨਾ ਹੁੰਦਾ ਕਹਿੰਦੇ ਉਹਨੂੰ ਵੋਲਫ ਉਹ ਜੇ ਨਾ ਭੇਡਾਂ ਜਦੋਂ ਖਾਣੀਆਂ ਹੁੰਦੀਆਂ ਤੇ ਉਹ ਭੇਡ ਵਾਲੀ ਤੇ ਖਲ ਪਾ ਕੇ ਭੇਡਾਂ ਦੇ ਵਿੱਚ ਹੀ ਲੁਕ ਜਾਂਦਾ ਵੀ ਮੇਰਾ ਪਤਾ ਹੀ ਨਾ ਲੱਗੇ ਉਹ ਗੱਲ ਚਾਈਨਾ ਨੇ ਕੀਤੀ ਹੈ ਉਤੋਂ ਬਣ ਕੇ ਕੈਪੀਟਲਿਸਟ ਵਿੱਚੋਂ ਦੇ ਵਿੱਚ ਸਿਰਫ ਤੇ ਸਿਰਫ ਕਮਿਊਨਿਸਟ ਹੀ ਆ ਸਿਰਫ ਉਹਨਾਂ ਨੇ ਕੈਪੀਟਲਿਜ਼ਮ ਉਹਨਾਂ ਚ ਹੀ ਅਡਾਪਟ ਕੀਤਾ ਜਿੰਨਾ ਚਿਰ ਉਹਨਾਂ ਨੂੰ ਸੀ ਵੀ ਸਾਨੂੰ ਇਹ ਤੋਂ ਪੈਸਾ ਬਣਦਾ ਜਿਵੇਂ ਕਿ ਅਸੀਂ ਮੈਂ ਬਹੁਤ ਕੁਆਈਟ ਫਰੈਂਕਲੀ ਕਹਾਂਗਾ ਜਦ ਅਸੀਂ ਝਾਟੀ ਕੈਨੇਡੀਅਨ ਜਾਂ ਅਮੈਰੀਕਨ ਬਣ ਜਾਣੇ ਅਸੀਂ ਆਏ ਆਪਣੇ ਮਤਲਬ ਦੀ ਖਾਤਰ ਜੀ ਸਾਡਾ ਮਤਲਬ ਸੋਲਵ ਹੋ ਜਾਏ ਅਸੀਂ ਅਗਲੇ ਦਿਨ ਹੀ ਜਾਂਦੇ ਮੁੜ ਕੇ ਇੰਡੀਆ ਹਾਂਜੀ ਤੇ ਇਸ ਕਰਕੇ ਉਹਨਾਂ ਨੇ ਆਪਣਾ ਇੱਕ ਰੂਪ ਧਾਰਿਆ ਹੋਇਆ ਸੀਗਾ ਵੀ ਅਸੀਂ ਜਿਹੜੇ ਕੈਪੀਟਲਿਸਟ ਆ ਪਰ ਉਹ ਕੈਪੀਟਲਿਸਟ ਉਹ ਤਾਂ ਇੱਕਦਮ ਛੋਟੀ ਜਿਹੀ ਗੱਲ ਯਾਦ ਆ ਗਈ ਮੈਂ ਤੁਹਾਡਾ ਟਾਈਮ ਵਧਾ ਲੈਣਾ ਚਾਹੁੰਦਾ ਜਿਹੜਾ ਡੀਪ ਸੀਕ ਦੀ ਗੱਲ ਚੱਲਦੀ ਸੀ ਇੱਕ ਦਿਨ ਤੁਸੀਂ ਥੋੜੀ ਜਿਹੀ ਟੇਲ ਲੈਂਡ ਤੇ ਗੱਲ ਕੀਤੀ ਸੀ ਮੈਂ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਹਾਂਜੀ ਕਿਸ ਤਰ੍ਹਾਂ ਉਹਨਾਂ ਨੇ ਟੈਕਨੋਲੋਜੀ ਚੋਰੀ ਕੀਤੀ ਸਿੰਗਾਪੁਰ ਦੇ ਥਰੂ ਤੇ ਉਹਨਾਂ ਨੇ ਮਤਲਬ ਇੱਕ ਜਿਵੇਂ ਨਾ ਇੱਕ ਸਰਚ ਇੰਜਨ ਜਿਹਾ ਬਣਾਇਆ ਪਰ ਬਰਾੜ ਜੀ ਜਿੱਦਾਂ ਦੇ ਉਹਨਾਂ ਦੇ ਬਾਕੀ ਪ੍ਰੋਡਕਟ ਆ ਉਦੋਂ ਤੋਂ ਵਧੀਆ ਨੀ ਮੈਂ ਇੰਨੇ ਕਹਿਣਾ ਚਾਹੁੰਦਾ ਉਹ ਟਾਈਮ ਵਿਲ ਟੈਲ ਇੱਕ ਪਾਸੇ 500 ਬਿਲੀਅਨ ਡਾਲਰ ਪਲਾਂਟ ਲਾਉਣ ਵਾਸਤੇ ਲਾ ਰਹੇ ਇੱਕ ਪਾਸੇ ਤੁਸੀਂ 6 ਮਿਲੀਅਨ ਦੇ ਵਿੱਚ ਇੱਕ ਡੀਪ ਸੀਕ ਬਣਾ ਕੇ ਉਹ ਜਿਵੇਂ ਨੀ ਸ਼ੋਸ਼ਾ ਹੁੰਦਾ ਉਹੋ ਚੀਜ਼ ਆ ਹਾਂਜੀ ਸੋ ਉਹ ਤੋਂ ਜ਼ਿਆਦਾ ਕੋਈ ਗੱਲ ਨੀ ਜੇ ਉਹ ਬਹੁਤ ਵਧੀਆ ਸਰਚ ਇੰਜਨ ਆ ਉਹ ਦੇਖ ਲਵਾਂਗੇ AI ਜਿਹੜਾ ਆ ਉਹਨੂੰ ਮੈਂ ਇਹ ਪੁੱਛ ਲਊਂਗਾ ਉਹਨੂੰ ਉਹਨੇ ਪੁੱਛਿਆ ਸਵਾਲ ਵੀ ਕਿੱਥੇ ਬੰਦਾ ਖੜਾ ਸੀ ਟੈਂਕਾਂ ਦਾ ਉਹ ਤਾਂ ਮੈਨੂੰ ਪੁੱਛ ਲੈਂਦੇ ਮੈਂ ਨੈਨੋ ਸੈਕਿੰਡ ਹੀ ਦੱਸ ਦੇਣਾ ਸੀ 1989 ਦੇ ਵਿੱਚ ਬੰਦਾ ਖੜਾ ਸੀ ਜਿਹੜੇ ਕਮਿਊਨਿਸਟ ਜਿਹੜੇ ਟਿਆਨਾਮਨ ਸਕੁਏਅਰ ਦੇ ਵਿੱਚ ਜਿਹੜੇ ਟੈਂਕ ਲੈ ਕੇ ਚਾੜੇ ਸੀ ਉਹਨਾਂ ਨੇ ਸਟੂਡੈਂਟ ਦੇ ਉੱਤੇ ਹਾਂਜੀ ਸੋ ਇਹ ਚੀਜ਼ਾਂ ਇਹ ਨਹੀਂ ਦੱਸਦੀਆਂ ਹੈਗੀਆਂ ਵੀ ਉਹ ਸਿਰਫ ਇੰਨਾ ਦੱਸਣਾ ਚਾਹੁੰਦੇ ਸੀ ਅਮੈਰੀਕਾ ਦੇ ਵਿੱਚ 500 ਬਿਲੀਅਨ ਦੀ ਇੱਕਦਮ ਇਨਵੈਸਟਮੈਂਟ ਆ ਗਈ ਉਹ ਦੇਖੋ ਜੀ ਅਸੀਂ 6 ਮਿਲੀਅਨ ਨਾਲ ਕੁਛ ਕਰਤਾ ਸੋ ਇਹ ਵੀ ਵਿਲ ਸੀ ਹਾਂਜੀ ਤੇ ਬਾਕੀ ਜਿਹੜੀ ਗਲੋਬਲ ਪੋਲੂਸ਼ਨ ਦੀ ਗੱਲ ਹੈ ਬਰਾੜ ਜੀ ਇਹ ਬਹੁਤ ਹੀ ਪੁਰਾਣਾ ਮੁੱਦਾ ਜਦੋਂ ਪੁਰਾਣਾ ਮੁੱਦਾ ਜਿਹੜਾ ਆ ਉਹਦੇ ਤੇ ਕੰਮ ਹੋ ਰਿਹਾ ਹੋਵੇ ਉਹਦੇ ਰਿਜ਼ਲਟ ਵੇਖੇ ਜਾਣ ਫਿਰ ਅੱਛਾ ਛੋਟ ਮੈਂ ਹੁਣ ਬੰਦ ਕਰਨਾ 2 ਸੈਕਿੰਡ ਗੱਲ ਕਰਨੀ ਮੈਂ ਹੋਰ ਡੋਨਲਡ ਟਰੰਪ ਇਹ ਕਹਿੰਦਾ ਤੁਸੀਂ ਗਲੋਬਲ ਵਾਰਮਿੰਗ ਦੀਆਂ ਗੱਲਾਂ ਕਰਦੇ ਬਿਲਕੁਲ ਸੱਚ ਆ ਤੁਹਾਨੂੰ ਇਹ ਪਤਾ ਵੀ ਅਸੀਂ ਨਿਊਕਲੀਅਰ ਵਾਰ ਦੇ ਬਿਲਕੁਲ ਇਸ ਵੇਲੇ ਨੇੜੇ ਖੜੇ ਹਾਂ ਤੁਹਾਨੂੰ ਹਲੇ ਉਹ ਪੋਲੂਸ਼ਨ ਨੇ ਤਾਂ ਸਾਨੂੰ 100 ਸਾਲ ਨੂੰ ਮਾਨਾ ਇਹ ਹਰੇ ਸਾਡੇ 100 ਦਿਨ ਵੀ ਨਹੀਂ ਕਰਨੇ ਅੱਛਾ ਉਹਦੇ ਤੋਂ ਵੱਡਾ ਖਤਰਾ ਇੱਕ ਹੋਰ ਫੈਂਟਨਿਲ ਅਮੈਰੀਕਨ ਜਨਰਲ ਕਹਿੰਦਾ ਵੀ ਸਾਡੇ ਕਿਸੇ ਵੀ ਜੰਗ ਦੇ ਵਿੱਚ ਇੰਨੇ ਯੰਗ ਸੋਲਜਰ ਨਹੀਂ ਮਾਰੇ ਇੱਕ ਸਾਲ ਦੇ ਵਿੱਚ ਤੱਕੀ ਸਾਰੇ ਜੰਗ ਦੇ ਵਿੱਚ ਜਿੰਨੇ ਸਾਡੇ ਹਰ ਸਾਲ ਇਸ ਵੇਲੇ ਯੰਗ ਲੋਕ ਮਾਰੇ ਸਾਡੇ ਕੈਨੇਡਾ ਦੇ ਵਿੱਚ ਫੈਂਟੀ ਨਾਲ ਕਿੰਨੇ ਯੰਗ ਲੋਕ ਮਾਰੇ ਸਾਡੇ ਇੱਥੇ ਕਿਤੇ ਕੰਨ ਤੇ ਜੂ ਸਰਕੀ ਕਦੀ ਕਿਸੇ ਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਮਰ ਗਏ ਮਰਨ ਵੈਨਪੁਰ ਕਿੱਦਾਂ ਮਰੀ ਜਾਂਦੇ ਈਸਟ ਵੈਨਪੁਰ ਫੈਂਟੀ ਨਾਲ ਤਾਂ ਹੋਰ ਸਾਰੀਆਂ ਜਿਹੜੀਆਂ ਹੈ ਡਰੱਗਸ ਦੇ ਨਾਲ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਅਮੈਰੀਕਾ ਹਮੇਸ਼ਾ ਹੀ ਲੀਡ ਲਊਗਾ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਫੈਂਟਨਾਇਲ ਦਾ ਨਾ ਇਹ ਤਾਂ ਨਹੀਂ ਕਹਿੰਦੇ ਤੁਸੀਂ ਕਿਸੇ ਚੀਜ਼ ਦਾ ਨਾਮ ਨਿਸ਼ਾਨ ਖਤਮ ਕਰ ਦੋਗੇ ਪਰ ਤੁਸੀਂ ਦੇਖੋ ਵੀ ਇਹਦੇ ਤੇ ਕਿੰਨਾ ਕੰਟਰੋਲ ਹੁੰਦਾ ਕ੍ਰਿਮੀਨਲ ਆ ਕੇ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਸਾਡੇ ਜਿਹੜੇ ਸਿਟੀਜਨ ਉਹਨਾਂ ਦਾ ਕਤਲ ਕਰਦੇ ਆ, ਲੀਗਲ ਬੰਦੇ ਆ ਕੇ ਹਨਾ, ਉਹ ਵੇਖਿਓ ਉਹਨਾਂ ਨੂੰ ਕਿਵੇਂ ਨੱਸਦੇ ਜੀ. ਇੰਨੇ ਮੈਂ ਕਹਿਣਾ ਚਾਹੁੰਦਾ ਬਰਾਜ ਜੀ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ. ਆਪਣਾ ਅੱਜ ਦਾ ਵਿਸ਼ਾ ਸੀ ਜਿਹੜਾ ਉਹ ਗਲੋਬਲ ਵਾਰਮਿੰਗ ਸੀ, ਕਿਉਂਕਿ ਵਿਸ਼ਿਆਂ ਦੇ ਨਾਲ ਗੱਲਬਾਤ ਅੱਗੇ ਚੱਲ ਪੈਂਦੀ ਆ ਨਾ. ਹੁਣ ਡਰੱਗ ਇਸ਼ੂ ਹੈਗਾ ਜਿਹੜਾ, ਇਹ ਬੜਾ ਕੰਪਲੀਕੇਟਡ ਇਸ਼ੂ ਆ. ਇਵੇਂ ਇੰਡਸਟਰੀਅਲ ਡਿਵੈਲਪਮੈਂਟ ਬੜਾ ਕੰਪਲੀਕੇਟਡ ਇਸ਼ੂ ਆ. ਉਹ ਇਸ ਕਰਕੇ ਆਪਾਂ ਇੱਕ ਵਿਸ਼ੇ ਤੇ ਗੱਲ ਆ ਜਿਹੜੀ ਉਹ ਕੇਂਦਰਿਤ ਕਰਦੇ ਹੁੰਦੇ ਆ. ਤੇ ਦੇਖੋ ਅਸੀਂ ਤਾਂ ਕੈਨੇਡੀਅਨ ਆ ਜੀ, ਨਾ ਸਾਡਾ ਕੋਈ ਚਾਈਨਾ ਨਾਲ ਲਿੰਕਾ, ਨਾ ਰਸ਼ੀਆ ਨਾਲ, ਨਾ ਇੰਡੀਆ ਨਾਲ, ਨਾ ਯੂਐਸ ਨਾਲ. ਪਰ ਇੰਨਾ ਜ਼ਰੂਰ ਆ ਵੀ ਜਿੰਨੇ ਪੰਗੇ ਇਹਨਾਂ ਨੇ ਅਮਰੀਕਾ ਨੇ, ਰਸ਼ੀਆ ਨੇ ਤੇ ਚਾਈਨਾ ਨੇ ਪਾਏ ਹੋਏ ਨੇ ਨਾ, ਜਿਵੇਂ ਦੁਨੀਆਂ ਨੂੰ ਵੰਡਣ ਲੱਗੇ ਹੋਏ ਨੇ, ਤੇ ਉਹ ਟ੍ਰੈਪ ਦੇ ਵਿੱਚ ਨਹੀਂ ਸਾਨੂੰ ਫਸਣਾ ਚਾਹੀਦਾ. ਇੱਕ ਹੋਰ ਕਾਲਰ ਸਾਡੇ ਨਾਲ ਨੇ. ਨਿੱਘਾ ਸਵਾਗਤ ਜੀ ਤੁਹਾਡਾ.
ਸਤਿ
ਸ੍ਰੀ ਅਕਾਲ ਜੀ.
ਜੋਤ ਆਯੁਰਵੈਦਿਕ ਤੋਂ ਬੋਲਦਾ ਜੀ.
ਹਾਂਜੀ ਹਾਂਜੀ ਜੋਤ ਜੀ, ਕੀ ਹਾਲ ਆ?
ਠੀਕ ਠਾਕ, ਵਧੀਆ ਜੀ.
ਹਾਂਜੀ ਹਾਂਜੀ, ਆਜੋ ਆਜੋ, ਵਧੀਆ ਵਧੀਆ ਜੀ.
ਹਾਂਜੀ, ਅੱਜ ਪੇਟ ਦੀ ਇੱਕ ਬਿਮਾਰੀ ਬਾਰੇ ਆਪਾਂ ਡਿਸਕਸ ਕਰ ਲੈਂਦੇ ਹਾਂ ਜੀ.
ਹਾਂਜੀ,
ਇਹ ਬੱਚਿਆਂ ਨੂੰ ਵੀ ਹੁੰਦੀ ਹੈ ਤੇ ਵੱਡਿਆਂ ਨੂੰ ਵੀ ਹੁੰਦੀ ਹੈ ਜੀ. ਇਹਦੇ ਕਈ ਨਾਮ ਨੇ, ਜਿਵੇਂ ਇਹਨੂੰ ਕਰੋਨ ਡਿਜ਼ੀਜ਼ ਵੀ ਕਿਹਾ ਜਾਂਦਾ, ਇਹਨੂੰ IBS ਵੀ ਕਿਹਾ ਜਾਂਦਾ, ਇਹਨੂੰ ਕੋਲਾਈਟਿਸ ਵੀ ਕਿਹਾ ਜਾਂਦਾ. ਜਿਵੇਂ ਕਹਿੰਦਾ ਵੀ ਅਸਰ ਹੋ ਜਾਂਦੇ ਨੇ ਪੇਟ ਦੇ ਵਿੱਚ, ਉਹਦੇ ਨਾਲ ਇਹ ਦਿੱਕਤ ਆਉਂਦੀ ਆ. ਪਹਿਲਾਂ ਜਿਵੇਂ ਸੋਜਿਸ਼ ਆ ਜਾਂਦੀ ਆ ਆਪਣੀ ਬੜੀ ਆਂਤ ਦੇ ਵਿੱਚ, ਇਹ ਕਈ ਵਾਰ ਕੋਈ ਬੈਕਟੀਰੀਆ ਵਗੈਰਾ ਹੁੰਦਾ ਖਾਣੇ ਦੇ ਨਾਲ, ਉਹ ਅੰਦਰ ਚਲੇ ਜਾਂਦਾ, ਉਹਦੇ ਨਾਲ ਵੀ ਦਿੱਕਤ ਆ ਜਾਂਦੀ ਆ, ਇਨਫੈਕਸ਼ਨ ਹੋ ਜਾਂਦੀ ਆ ਇੱਕ ਤਰ੍ਹਾਂ ਨਾਲ. ਮਾਡਰਨ ਮੈਡੀਸਨ ਦੇ ਵਿੱਚ ਇਹਦੇ ਵਿੱਚ ਜੋ ਇਲਾਜ ਕੀਤਾ ਜਾਂਦਾ ਉਹ ਟੈਂਪਰੇਰੀ ਹੁੰਦਾ ਜੀ. ਉਹਦੇ ਵਿੱਚ ਉਹ ਗੋਲੀਆਂ ਦੇ ਦਿੰਦੇ ਨੇ, ਉਹ ਤੁਹਾਨੂੰ ਹਰ ਰੋਜ਼ ਟੈਬਲੇਟ ਖਾਣੀਆਂ ਪੈਂਦੀਆਂ ਨੇ. ਉਹ ਟੈਬਲੇਟ ਕੀ ਕਰਦੀਆਂ ਨੇ, ਅੰਦਰ ਇੱਕ ਲੇਅਰ ਬਣਾ ਦਿੰਦੀਆਂ ਨੇ. ਉਹ ਹਰ ਰੋਜ਼ ਜੇ ਤੁਸੀਂ ਲਏਗੇ ਉਹ ਦਵਾਈ ਕਰਦਾ ਠੀਕ ਆ, ਅਦਰਵਾਈਜ਼ ਕੀ ਆ, ਤੁਹਾਨੂੰ ਨਾ ਵੱਟ ਉੱਠਣਾ. ਇਹਦੀ ਜਿਹੜੀ ਕੁਛ ਕੁ ਮੈਂ ਸਿਮਟਮ ਦੱਸਣਾ ਚਾਹੁੰਦਾ ਵੀ ਕਿੱਥੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਇਹ ਦਿੱਕਤ ਆ. ਜਦੋਂ ਵੀ ਕੁਝ ਖਾਣਾ ਖਾਧਾ ਜਾਂਦਾ ਤਾਂ ਰਾਈਟ ਵੇ ਵੱਟ ਉੱਠਦਾ, ਟੋਇਲਟ ਦੇ ਤੇ ਦਿਲ ਕਰਦਾ ਬੰਦੇ ਦਾ ਟੋਇਲਟ ਜਾਣ ਨੂੰ, ਤੇ ਜਦੋਂ ਟੋਇਲਟ ਜਾਂਦਾ ਉੱਥੇ ਬਿਲਕੁਲ ਪਾਣੀ ਉਹ ਜਿਵੇਂ ਆਉਂਦਾ, ਬਹੁਤ ਪਤਲੇ ਦਸਤ ਆਉਂਦੇ ਨੇ. ਇਹਦੇ ਵਿੱਚ ਦਰਦ ਹੁੰਦਾ ਪੇਟ ਦੇ ਵਿੱਚ, ਦਿਨ ਦੇ ਵਿੱਚ 6-6 ਵਾਰ, 8-8 ਵਾਰ ਜਾਂਦਾ ਪੇਸ਼ੈਂਟ. ਕਈ ਵਾਰ ਇਹ ਹੁੰਦਾ ਜਦੋਂ ਵੀ ਚਾਹ ਪੀਂਦਾ ਜਾਂ ਪਾਣੀ ਵੀ ਪੀਂਦਾ ਉਦੋਂ ਵੀ ਰਾਈਟ ਵੇ ਉਦੋਂ ਪੇਟ ਦੇ ਵਿੱਚ ਦਰਦ ਹੋ ਕੇ ਜਲਦੀ ਦਸਤ ਜਾਂਦਾ. ਉਹ ਸ਼ੁਰੂ ਦੇ ਵਿੱਚ ਤਾਂ ਇਕੱਲੇ ਦਸਤੇ ਆਉਂਦੇ ਨੇ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਗ੍ਰਹਿਣੀ ਰੋਗ ਕਹਿ ਦਿੰਦੇ ਹਾਂ ਜੀ. ਬਾਅਦ ਦੇ ਵਿੱਚ ਹੁੰਦਾ ਕੀ ਆ, ਨਾਲ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੰਗ੍ਰਹਿਣੀ ਕਹਿ ਦਿੰਦੇ ਹਾਂ. ਤੇ ਨਾਲ ਜਦੋਂ ਬਲੀਡਿੰਗ ਹੁੰਦੀ ਆ, ਫਿਰ ਉਹ ਨਾਲ ਕਮਜ਼ੋਰੀ ਬਹੁਤ ਮਹਿਸੂਸ ਕਰਦਾ ਪੇਸ਼ੈਂਟ, ਵਜਨ ਘਟਣਾ ਸ਼ੁਰੂ ਹੋ ਜਾਂਦਾ. ਤੇ ਇਹਦੇ ਵਿੱਚ ਫਿਰ ਲਾਈਫ ਟਾਈਮ ਲਈ ਉਹ ਐਲੋਪੈਥਿਕ ਮੈਡੀਸਨ ਤੇ ਰਹਿਣਾ ਪੈਂਦਾ ਪੇਸ਼ੈਂਟ ਨੂੰ. ਇਹ ਹੁੰਦਾ ਕੀ ਆ, ਸਮਾਂ ਪਾ ਕੇ ਜਿਹੜੀਆਂ ਐਲੋਪੈਥਿਕ ਮੈਡੀਸਨ ਹੁੰਦੀਆਂ ਨੇ ਉਹ ਕੰਮ ਕਰਨਾ ਘਟਾ ਜਾਂਦੀਆਂ ਨੇ, ਜਾਂ ਕਈ ਵਾਰ ਕੰਮ ਕਰਨਾ ਹੀ ਬੰਦ ਕਰ ਦਿੰਦੀਆਂ ਨੇ, ਫਿਰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ. ਪਰ ਆਯੁਰਵੇਦ ਵੀ ਜੋ ਅਸੀਂ ਇਹਨਾਂ ਦਾ ਸੰਗ੍ਰਹਿਣੀ ਆ ਚਾਹੇ ਗ੍ਰਹਿਣੀ ਰੋਗ ਆ, ਇਹਦਾ ਇਲਾਜ ਕਰਦੇ ਹਾਂ, ਬੜੇ ਅੱਛੇ ਰਿਜ਼ਲਟ ਮਿਲਦੇ ਨੇ. ਪਹਿਲੇ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਟੋਇਲਟ ਬਿਲਕੁਲ ਪਤਲੀ ਆਉਂਦੀ ਹੁੰਦੀ ਆ ਪਾਣੀ ਵਰਗੀ, ਉਹ ਸੋਲਿਡ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਬਲੀਡਿੰਗ ਵੀ ਬੰਦ ਹੋ ਜਾਂਦੀ ਆ. ਇਹਦੇ ਵਿੱਚ 3-4 ਮਹੀਨੇ ਲਗਾਤਾਰ ਪੇਸ਼ੈਂਟ ਨੂੰ ਅਸੀਂ ਦਵਾਈ ਦਿੰਦੇ ਹਾਂ ਤੇ ਉਹਨਾਂ ਦੀ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ. ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਆ ਤੁਹਾਨੂੰ, ਤਾਂ ਤੁਸੀਂ ਜੋਤ ਆਯੁਰਵੈਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ. 647-4568-2800, 647-465-2800. ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੈਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ ਜੀ, 647-4568-2800. ਥੈਂਕ ਯੂ ਜੀ, ਬਹੁਤ ਬਹੁਤ
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ. ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ. ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ.
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ. ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ. ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ, 647-300-8436.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ. ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ. ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ. ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ, 416-276-6667.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ. ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ.
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ. ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ. ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ. ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨ ਵਿੱਚੋਂ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ। ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
दुबई में इन्वेस्टमेंट का शानदार मौका बीजी प्रॉपर्टीज लेकर आए हैं। साउथ दुबई में अमेजिंग प्रोजेक्ट 6000 यूनिट्स इन फेज वन, जिसमें शामिल है अपार्टमेंट्स, टाउन हाउसेज, विलाज एंड कमर्शियल प्रॉपर्टीज। नॉर्थ अमेरिका के खसूसी ब्रोकर मलिक ग्रुप की पेशकश, टोरंटो के प्री लाउंज इवेंट में शामिल हो। बरोज इतवार फरवरी 9-2 बजे दोपहर को मिसिसागा कन्वेंशन सेंटर में 75 डेली रोड वेस्ट मिसिसागा। मजीद मालूम के लिए कॉल कर सकते हैं अदनान सलीम 514-242-7588।
ਬ੍ਰੈਂਪਟਨ ਦੀ ਆਬਾਦੀ 8 ਲੱਖ ਤੋਂ ਜ਼ਿਆਦਾ ਹੋ ਗਈ ਹੈ, ਪਰ ਫਿਰ ਵੀ ਸਾਡੇ ਕੋਲ ਇੱਕ ਹਸਪਤਾਲ ਹੈ। ਆਨਟੇਰੀਓ ਲਿਬਰਲਸ ਨੇ ਇਹ ਸਮੱਸਿਆ ਬਣਾਈ ਤੇ ਕੰਜ਼ਰਵੇਟਿਵ ਸਰਕਾਰ ਥੱਲੇ ਹੋਰ ਖਰਾਬ ਹੋ ਗਈ। 3 ਸਾਲ ਪਹਿਲਾਂ ਡੱਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਹ ਨਵਾਂ ਹਸਪਤਾਲ ਬਣਾਉਣਗੇ, ਪਰ ਹਸਪਤਾਲ ਕਿੱਥੇ ਹੈ? ਡੱਗ ਫੋਰਡ ਤੋਂ ਇਹ ਕੰਮ ਨਹੀਂ ਹੋਇਆ, ਪਰ ਮੈਰਿਟ ਸਟਾਈਲ ਤੇ ਆਨਟੇਰੀਓ NDP ਇਹ ਕੰਮ ਕਰਕੇ ਦਿਖਾਉਣਗੇ। ਇਹ ਸਿਹਤ ਸੇਵਾਵਾਂ ਵਿਚ ਨਿਵੇਸ਼ ਕਰਨਗੇ ਅਤੇ ਬ੍ਰੈਂਪਟਨ ਵਿਚ ਦੂਜਾ ਹਸਪਤਾਲ ਬਣਾਉਣਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਆਨਟੇਰੀਓ NDP।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਦੁਬਈ ਦੇ ਵਿੱਚ, ਦੁਬਈ ਸਾਊਥ ਦੇ ਵਿੱਚ ਇਨਵੈਸਟਮੈਂਟ ਓਪਰਚੁਨਿਟੀ ਆ, ਨਾਲ ਤੁਹਾਨੂੰ ਗੋਲਡਨ ਵੀਜ਼ਾ ਵੀ ਮਿਲੂਗਾ ਜੀ। ਇਹ ਨਈਮ ਮਲਕ ਜੀ ਨਾਲ ਤੁਸੀਂ ਤਾਲਮੇਲ ਕਰਨਾ। 514-963-4482 514-963-4482 ਇਹ ਜੀ ਪ੍ਰੀ ਲਾਂਚ ਟੋਰਾਂਟੋ ਦੇ ਵਿੱਚ ਹੋ ਰਿਹਾ ਜੀ। ਅਪਾਰਟਮੈਂਟਸ, ਟਾਊਨ ਹਾਊਸਿਸ, ਵਿਲਾਸ, ਕਮਰਸ਼ੀਅਲਸ, ਤੇ ਤੁਸੀਂ ਇੱਥੇ ਸਾਰਾ ਕੁਝ ਦੇਖ ਸਕਦੇ ਹੋ ਜਿਹੜਾ ਕੁਝ ਉੱਥੇ ਦੁਬਈ ਦੇ ਵਿੱਚ ਆ। ਉੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤੁਸੀਂ, ਇਹ ਜਿਹੜਾ ਇਹਨਾਂ ਦਾ ਪ੍ਰੀ ਲਾਂਚ ਈਵੈਂਟ ਹੋ ਰਿਹਾ 9 ਫਰਵਰੀ ਨੂੰ, ਆਹ 9 ਫਰਵਰੀ ਜਿਹੜੀ ਆ ਰਹੀ ਹੈ 2 ਵਜੇ, ਮਿਸੀਸਾਗਾ ਕਨਵੈਨਸ਼ਨ ਸੈਂਟਰ, 75 ਡੈਰੀ ਰੋਡ ਵੈਸਟ। ਜ਼ਰੂਰ ਜਾਓ ਜੀ ਇੱਥੇ। ਦੁਬਈ ਮੂਵ ਹੋਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤੁਹਾਡੇ ਲਈ ਸੁਨਹਿਰੀ ਮੌਕਾ। ਕਾਲ ਕਰ ਲਿਓ ਨਈਮ ਮਲਿਕ ਜੀ ਨੂੰ 514-963-4482। ਪਰ ਪਹੁੰਚਣਾ ਕਿੱਥੇ ਆ? ਐਸੇ ਐਤਵਾਰ ਨੂੰ 9 ਫਰਵਰੀ ਨੂੰ 2 ਵਜੇ ਮਿਸੀਸਾਗਾ ਕਨਵੈਨਸ਼ਨ ਸੈਂਟਰ, 75 ਡੈਰੀ ਰੋਡ ਵੈਸਟ। ਅੱਛਾ, ਠੰਡ ਹੈਗੀ ਆ ਜੀ, ਤੇ ਇਸ ਠੰਡ ਦੇ ਵਿੱਚ ਤੁਹਾਡੀ ਫਰਨੈਸ ਬੰਦ ਹੋ ਜੇ, ਕੋਈ ਪ੍ਰੋਬਲਮ ਆ ਜੇ, ਹੀਟ ਬੰਦ ਹੋ ਜੇ, ਫੇਰ ਤੁਸੀਂ ਕਾਲ ਕਰਨਾ ਜੀ ਹਰਪ੍ਰੀਤ ਜੀ ਨੂੰ। ਤੇ ਇਹਨਾਂ ਦੀ ਕੰਪਨੀ ਹੈ ਜੀ ਹਰਪ੍ਰੀਤ ਦੀ, CSM ਹੀਟਿੰਗ ਸਿਸਟਮ, CSR ਸੋਰੀ ਜੀ, ਤੇ ਹਰਪ੍ਰੀਤ ਮੰਡ ਇਹਨਾਂ ਦਾ ਨਾਂ ਹੈਗਾ। ਨੰਬਰ ਇਹਨਾਂ ਦਾ 647-218-1000 ਆ। ਤੁਹਾਨੂੰ ਪਤਾ ਅੱਜ ਕੱਲ ਬਿਜ਼ੀ ਹੁੰਦੇ ਨੇ ਜਿਹੜੇ ਫਰਨਸਿਸ ਵਾਲੇ ਨੇ ਕੰਮਕਾਰ, ਇਹਨਾਂ ਨੇ ਇਹਨਾਂ ਦਾ ਬਹੁਤ ਬਿਜ਼ੀ ਹੁੰਦਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਕੋਈ ਹੋਰ ਕਾਲ ਕਰ ਲੈਂਦਾ ਤੇ, ਪਰ ਇਹਨਾਂ ਕੋਲ ਜੀ ਟੈਕਨੀਸ਼ੀਅਨ ਦੀ ਟੀਮ ਹੁੰਦੀ ਹੈ। ਆਏ ਨਹੀਂ ਕਹਿੰਦੇ ਵੀ ਕੱਲ ਨੂੰ ਆਵਾਂਗੇ, ਜਦੋਂ ਤੁਸੀਂ ਕਾਲ ਕੀਤੀ ਨਾਲ ਹੀ ਇਹਨਾਂ ਨੇ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ। CRS ਏਅਰ ਸਿਸਟਮ ਹੀਟਿੰਗ ਐਂਡ ਕੂਲਿੰਗ ਹਰਪ੍ਰੀਤ ਮੰਡ, 647-218-1000, 6472-18-1000। ਤੇ ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ ਨੂੰ ਕਾਲ ਕਰ ਲਿਓ 647-646-3000 ਤੇ। ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਆ, ਕੋਈ ਵਰਕ ਪਰਮਿਟ ਚਾਹੀਦਾ, ਕੋਈ ਦੋਸਤ ਮਿੱਤਰ, ਕੋਈ ਰਿਸ਼ਤੇਦਾਰ ਇੰਡੀਆ ਤੋਂ ਇੱਥੇ ਲੀਗਲ ਸਿਸਟਮ ਦੇ ਤਹਿਤ ਆਉਣਾ ਚਾਹੁੰਦਾ, ਮਤਲਬ ਪੁਆਇੰਟ ਸਿਸਟਮ ਦੇ ਤਹਿਤ ਕੋਈ ਵਰਕ ਪਰਮਿਟ ਵੀਜ਼ਾ ਜਾਂ ਫੈਮਿਲੀ ਕਲਾਸ ਵੀਜ਼ਾ, ਇਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਜੀ। ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, 647-646-3000। ਰੀਅਲ ਸਟੇਟ ਕਲੋਜ਼ਿੰਗ ਆ ਰਹੀ ਹੈ ਤਾਂ ਫਿਰ ਅਮਨਦੀਪ ਕਪਲਾ ਜੀ ਆਸਰਾ ਲਾਇਰਸ ਵਾਲੇ, 905-456-2020 ਇਹਨਾਂ ਦਾ ਨੰਬਰ ਹੈ ਜੀ, 9054562020 ਨੰਬਰ ਇਹਨਾਂ ਦਾ ਹੈਗਾ। ਆਪਣੀ ਗੱਲਬਾਤ ਚੱਲ ਰਹੀ ਸੀ ਜੀ ਗਲੋਬਲ ਵਾਰਮਿੰਗ ਦੇ, ਡੈਫੀਨੇਟਲੀ ਇਹ ਗੱਲ ਠੀਕ ਹੈ ਜੀ। ਬਲਵਿੰਦਰ ਜੀ ਕਹਿ ਕੇ ਗਏ ਨੇ ਜਿਹੜੇ ਬਈ ਅੱਜ ਤੱਕ ਕਈ ਵਾਰੀ ਪ੍ਰੋਬਲਮਸ ਆਈਆਂ ਅਰਥ ਦੇ ਉੱਤੇ, ਆਈਸ ਏਜ ਵੀ ਆਈ ਹੈ, ਪਰ ਇੱਕ ਹੈਗਾ ਵੀ ਅਸੀਂ ਖਾਮ ਖਾਈ ਐਵੇਂ ਹੀ ਉਹ ਪ੍ਰੋਸੈਸ ਆ ਉਹਨੂੰ ਤੇਜ਼ ਕਰੀ ਜਾਂਦੇ ਹਾਂ। ਗਲੋਬਲ ਵਾਰਮਿੰਗ ਜਾਣੀ ਹਿਊਮਨ ਐਕਟੀਵਿਟੀਜ਼ ਦੇ ਨਾਲ ਅਸੀਂ ਖਿਆਲ ਨਹੀਂ ਕਰਦੇ, ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਆ ਤੇ ਉਹਦੇ ਨਾਲ ਕਿੱਡੇ ਵੱਡੇ ਖਤਰੇ ਆ ਜਿਹੜੇ ਸਾਡੇ ਸਾਹਮਣੇ ਆ ਜਾਣ। ਇਹ ਹੌਲੀ ਹੌਲੀ ਹੁੰਦਾ ਜੀ, ਬੜੀ ਗ੍ਰੈਜੂਅਲ ਚੇਂਜ ਹੁੰਦੀ ਆ। ਅੱਜ ਤੋਂ ਕੋਈ 40 ਸਾਲ ਪਹਿਲਾਂ ਸੋਚਦਾ ਸੀ ਪੰਜਾਬ ਦੀ ਧਰਤੀ ਥੱਲੇ ਪਾਣੀ ਖਤਮ ਹੋਜੂਗਾ, ਕਿੱਥੇ ਜਿਹੜਾ ਇੰਜਣ ਹੁੰਦਾ ਸੀ ਤੇ ਪੱਖਾ ਜਿਹਾ ਹੁੰਦਾ ਸੀ ਧਰਤੀ ਦੇ ਉੱਤੇ ਹੀ ਪਿਆ ਹੁੰਦਾ ਸੀਗਾ, ਕਿੰਨੇ ਡੂੰਘੇ 300-300 ਫੁੱਟ ਤੱਕ ਬੋਰ ਆ ਜਿਹੜੇ ਉਹ ਡੂੰਘੇ ਚਲੇ ਗਏ ਆ। ਇਸ ਕਰਕੇ ਮੇਰਾ ਕਹਿਣ ਦਾ ਮਤਲਬ ਵੀ ਜਿਹੜੀਆਂ ਹਿਊਮਨ ਐਕਟੀਵਿਟੀਜ਼ ਦੇ ਨਾਲ ਅਸੀਂ ਇਨਵਾਇਰਨਮੈਂਟ ਨੂੰ ਤਬਾਹ ਕਰ ਰਹੇ ਹਾਂ, ਹਾਂ ਜਿਹਦੀ ਕੰਟਰੀਬਿਊਸ਼ਨ ਜ਼ਿਆਦਾ ਹੈਗੀ ਉਹ ਜ਼ਿਆਦਾ ਕੰਟਰੀਬਿਊਟ ਕਰੇ ਇਹਨੂੰ ਸਾਫ਼ ਕਰਨ ਲਈ, ਜਿਹਦੀ ਕੰਟਰੀਬਿਊਸ਼ਨ ਘੱਟ ਹੈਗੀ ਉਹ ਘੱਟ ਕਰੇ, ਪਰ ਦੁਨੀਆ ਲੈਵਲ ਤੇ ਜਦੋਂ ਵਿਗਿਆਨੀ ਤੇ ਦੇਸ਼ ਇਕੱਠੇ ਹੁੰਦੇ ਨੇ ਤੁਸੀਂ ਐਵੇਂ ਉੱਠ ਕੇ ਆ ਜਾਓ ਉੱਥੇ ਵੀ ਨਹੀਂ ਜੀ ਅਸੀਂ ਬਾਹਲੇ ਸਿਆਣੇ ਹਾਂ ਤੇ ਪਿਛਲੇ 40-50 ਸਾਲ ਤੋਂ ਐਵੇਂ ਕੁਛ ਕਰੀ ਚੱਲੀ ਜਾਂਦਾ, ਇਹ ਗੱਲ ਠੀਕ ਨਹੀਂ ਹੈਗੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਬਾਅਦ ਗੱਲਬਾਤ ਕਰਨੀ ਹੈ 905-915-84-84 ਜਾਂ 647-384-36 ਤੇ ਗੱਲਬਾਤ ਹੋ ਸਕਦੀ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ट्रक का घूमता पहिया कनाडा की मईशत की तरक्की का जामिन, आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यू
throughout Ontario. No appointment needed. Drive-through facility, one-stop shop. Ab teesri location, exit 579 from Highway 401. In Napanee, quick truck you. 519-622-0660. QuickTruckLube.com.
दुबई में इन्वेस्टमेंट का शानदार मौका वीजी प्रॉपर्टीज लेकर आए हैं साउथ दुबई में अमेजिंग प्रोजेक्ट 6,000 यूनिट्स इन फेज वन जिसमें शामिल हैं अपार्टमेंट्स टाउन हाउसेज विलाज एंड कमर्शियल प्रॉपर्टीज नॉर्थ अमेरिका के खसूसी ब्रोकर मलिक ग्रुप की पेशकश टोरंटो के प्री लाउंज इवेंट में शामिल हों बरोज इतवार फरवरी 9-2 बजे दोपहर को मिसिसागा कन्वेंशन सेंटर में 75 डेरी रोड वेस्ट मिसिसागा मजीद मालूम के लिए कॉल कर सकते हैं अदनान सलीम 514-242-7588
जस्टिन ट्रूडो ने जिस काम की शुरुआत की सी मार्क कार्नी भी उही काम नु कंटिन्यू करने दे लिए आगे ने
स्टेडी इंक्रीज इन द प्राइस ऑफ कार्बन
कोई फर्क नहीं पैंदा ओ की कहंदे ने
इफेक्टिवली अ शैडो कार्बन प्राइस और प्राइस ऑफ पोल्यूशन
पर तुसी पे करदे ही रहना
सम फॉर्म ऑफ कार्बन टैक्स
कार्बन टैक्स कार्नी ए बिल्कुल ही जस्टिन वर्गे ने
दिस मैसेज इज फ्रॉम द कंजर्वेटिव पार्टी ऑफ कैनेडा
अपनी कम्युनिटी का सब तो बड़ा बढ़िया क्वालिटी वाला